ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਦ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਤੁਦ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ, ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਕੁਲ ਖਲਕਤ ਦੇ ਸਰਬ ਸਾਂਝੇ ਰਹਿਬਰ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਸਿੰਧ ਗਿਆਨ ਦੇ ਅਥਾਹ ਸੋਮੇ, ਸ਼ਬਦ ਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋਢੀ ਸੁਲਤਾਨ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਜੋ ਸਾਨੂੰ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਦਾ ਬਲ ਉੱਦਮ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬਾਂ ਨੇ ਤਖ਼ਤ ਸਿੰਘਾਸਨ ਉੱਪਰ ਪ੍ਰਕਾਸ਼ਮਾਨ ਹੋ ਕਰਕੇ ਅਥਾਹ ਕਿਰਪਾ ਰਹਿਮਤ ਵਰਤਾਉਂਦਿਆਂ ਹੋਇਆਂ ਜੋ ਪਾਵਨ ਪਵਿੱਤਰ ਬਚਨ ਸ੍ਰੀ ਮੁੱਖ ਵਾਕ ਜੀ ਦੇ ਰੂਪ ਅੰਦਰ ਸਾਡੀ ਝੋਲੀ ਵਿੱਚ ਪਾਏ ਹਨ, ਤਿਨ੍ਹਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਨੂੰ ਸਰਵਣ ਕਰਨ ਹਿੱਤ ਵਿਚਾਰਨ ਦੇ ਲਈ ਆਪ ਸਰਬੱਤ ਸੰਗਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤ ਸੰਗਤ ਰੂਪ ਅੰਦਰ ਜੁੜ ਬੈਠੇ ਹੋ, ਜੋ ਅੱਜ ਦਾ ਦਿਨ ਬਹੁਤ ਮਹਾਨ ਪਵਿੱਤਰ ਦਿਹਾੜਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਸਾਗਰ, ਬਾਣੀ ਦੇ ਬੋਹਿਤ ਕਹਿ ਕਰਕੇ ਸਨਮਾਨ ਜਿਨ੍ਹਾਂ ਦਾ ਕੀਤਾ ਜਾਂਦਾ ਹੈ, ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਅੱਜ ਮਹਾਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ। ਆਓ ਪਵਿੱਤਰ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਅਗਾਧ ਬੋਧ ਜੀਵਨ ਉੱਪਰ ਕੁਝ ਕੁ ਵਿਚਾਰਾਂ ਦੀ ਸਾਂਝ ਆਪਾਂ ਰਲ ਮਿਲ ਕਰਕੇ ਬਣਾਉਣ ਦਾ ਯਤਨ ਕਰੀਏ। ਉਪਰੰਤ ਆਏ ਹੋਏ ਸ੍ਰੀ ਮੁੱਖ ਵਾਕ ਦੀ ਵਿਚਾਰ ਵੀ ਸ਼ਰਵਣ ਕਰਾਂਗੇ। ਜਿਤਨੇ ਵੀ ਸਰੀਰ ਗੁਰੂ ਕੇ ਹਜ਼ੂਰ ਜੁੜ ਕੇ ਬੈਠੇ ਹੋ ਜਾਂ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਅੰਦਰ ਆਪਣੀ ਸੁਰਤ ਨੂੰ ਜੋੜ ਕਰਕੇ ਬੈਠੇ ਹੋ, ਆਓ ਗੁਰੂ ਚਰਨਾਂ ਅੰਦਰ ਹਾਜ਼ਰੀ ਲਵਾਓ। ਅਦਬੋ ਸਤਿਕਾਰ ਸਹਿਤ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜੋ ਬਹੁਤ ਵੱਡੀ ਮਹਿਮਾ ਦੇ ਮਾਲਕ ਹਨ, ਜਿਨ੍ਹਾਂ ਦੀ ਵਡਿਆਈ ਨੂੰ ਕਹਿ ਸਕਣਾ ਕਰ ਸਕਣਾ ਸਾਡੇ ਆਮ ਮਨੁੱਖਾਂ ਦੇ ਵੱਸ ਦੀ ਬਾਤ ਨਹੀਂ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਮਹਿਮਾ ਦੇ ਅੰਦਰ ਭੱਟ ਕਲ ਸਹਾਰ ਜੀ ਨੇ ਇੱਕ ਬਚਨ ਕਿਹਾ, ਬਾਣੀ ਅੰਦਰ ਬਚਨ ਆਉਂਦਾ ਹੈ, ਲਿਖਦੇ ਹਨ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਬਚਨ ਕੇਵਲ ਉਪਮਾ ਵਾਸਤੇ ਨਹੀਂ ਹੈ, ਇਸ ਬਚਨ ਦਾ ਸੱਚਮੁੱਚ ਹੀ ਇੱਕ ਬੜਾ ਵੱਡਾ ਇਤਿਹਾਸਿਕ ਪਿਛੋਕੜ ਹੈ। ਆਪਾਂ ਜਦੋਂ ਵੇਖਦੇ ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ, ਸਾਹਿਬਾਂ ਦਾ ਪ੍ਰਕਾਸ਼ ਸੰਨ 1563 ਗੋਇੰਦਵਾਲ ਦੀ ਪਾਵਨ ਧਰਤੀ 'ਤੇ ਪਿਤਾ ਗੁਰੂ ਸੋਢੀ ਸੁਲਤਾਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਸਤਿਕਾਰਯੋਗ ਮਾਤਾ ਜੀ ਬੀਬੀ ਭਾਨੀ ਜੀ ਦੀ ਕੁੱਖ ਤੋਂ ਹੋਇਆ। ਉਸ ਵਕਤ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਉਹ ਗੁਰਤਾ ਗੱਦੀ ਉੱਪਰ ਸੁਭਾਇਮਾਨ ਨੇ, ਸੰਗਤ ਦੇ ਵਿੱਚ ਵਿਚਰ ਰਹੇ ਹਨ ਔਰ ਉਹਨਾਂ ਦੀ ਛਤਰ ਛਾਇਆ ਦੇ ਹੇਠ ਹੀ ਰਹਿ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀਆਂ ਦੇ ਜੋ ਪਿਤਾ ਜੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਉਹ ਸੇਵਾਵਾਂ ਨਿਭਾ ਰਹੇ ਹਨ। ਜਿਹੜਾ ਬਚਨ ਕੱਲ੍ਹ ਸਹਾਰ ਜੀ ਨੇ ਕਿਹਾ ਭੱਟ ਜੀ ਨੇ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਇਹ ਬੋਲ ਕੇਵਲ ਉਪਮਾ ਵਾਸਤੇ ਨਹੀਂ, ਇਤਿਹਾਸ ਦੇ ਪੰਨਿਆਂ ਨੂੰ ਜਰਾ ਕੁ ਵਾਚਣ ਦਾ ਯਤਨ ਕਰੀਏ ਤਾਂ ਇੱਕ ਨਿਰਣਾ ਸਾਹਮਣੇ ਆਵੇਗਾ। ਕੇਵਲ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਐਸੇ ਸਤਿਗੁਰੂ ਨੇ ਪਹਿਲੇ ਜਿਹੜੇ ਗੁਰਮਤ ਦੇ ਅਨੁਸਾਰ ਸਵਾਰੇ ਹੋਏ ਵਾਤਾਵਰਣ ਵਿੱਚ ਜਿਨ੍ਹਾਂ ਦੀ ਪਰਵਰਿਸ਼ ਹੋਈ ਹੈ, ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਬਾਬਾ ਲਹਿਣਾ ਜੀ ਦੇ ਰੂਪ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਕਰਤਾਰਪੁਰ ਸਾਹਿਬ ਆਏ ਸਨ। ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਦਾ ਪਿਛਲੇਰਾ ਜੀਵਨ ਜਿਹੜਾ ਸੀ ਉਹ ਦੇਵੀ ਪੂਜਕ ਸਨ, ਧਾਰਮਿਕ ਯਾਤਰਾਵਾਂ 'ਤੇ ਜਾਣਾ, ਰੱਬੀ ਮਿਲਾਪ ਦੇ ਰਾਹ 'ਤੇ ਤੁਰਨਾ, ਪਰ ਉਹਦੇ ਅੰਦਰ ਕੁਝ ਕਰਮ ਕਾਂਡ ਵਸੇ ਹੋਏ ਸਨ। ਜਦੋਂ ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ, ਸ਼ਬਦ ਸੁਣਿਆ, ਐਸੀ ਖਿੱਚ ਪਈ ਕਿ ਉਹ ਸਦਾ ਦੇ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੋ ਕੇ ਰਹਿ ਗਏ। ਕਹਿਣ ਤੋਂ ਭਾਵ ਜੀਵਨ ਦਾ ਪਹਿਲਾ ਹਿੱਸਾ ਗੁਰੂ ਅਨੁਸਾਰੀ ਨਹੀਂ ਸੀ। ਉਹਦੇ ਬਾਅਦ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਜੀਵਨ ਦੇ 62 ਵਰੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਦੇਵੀ ਦੀ ਯਾਤਰਾ 'ਤੇ ਤੀਰਥ ਇਸ਼ਨਾਨ ਵਾਸਤੇ ਜਾਣਾ, ਬਹੁਤ ਸਾਰੇ ਕਰਮ ਜਿਹੜੇ ਧਰਮ ਦੇ ਨਾਂ 'ਤੇ ਉਹਨਾਂ ਨੇ ਨਿਭਾਏ, ਪਰ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਪ੍ਰਾਪਤ ਹੋਈ ਅਤੇ ਫਿਰ ਜਾ ਕੇ ਪਿਛਲੇਰੀ ਉਮਰ ਦੇ ਅੰਦਰ ਅਸਲ ਤੱਤ ਦੀ ਪ੍ਰਾਪਤੀ ਹੋਈ ਅਤੇ ਉਹ ਜੀਵਨ ਦੀ ਘਾਲਣਾ ਨੂੰ ਘਾਲ ਕੇ ਗੁਰਤਾ ਗੱਦੀ ਪਰ ਸੁਭਾਇਮਾਨ ਹੋਏ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਵੀ ਪਹਿਲਾ ਜੀਵਨ ਆਪਾਂ ਪੜ੍ਹਦੇ ਹਾਂ ਕਿ ਕਿਵੇਂ ਲਾਹੌਰ ਉਹਦੇ ਬਾਅਦ ਬਾਸਰ ਕੇ ਅਤੇ ਫਿਰ ਉਮਰ ਦੇ ਇੱਕ ਪੜਾਅ 'ਤੇ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਮਿਲੀ। ਕੇਵਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਹਿਲੇ ਸਤਿਗੁਰੂ ਨੇ ਉਹ ਸਮੇਂ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਵਾਤਾਵਰਣ ਮਿਲਿਆ, ਜਿਸ ਵਾਤਾਵਰਣ ਦੀ ਘਾੜਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਆਪਣੇ ਬਚਨਾਂ ਆਪਣੀ ਬਾਣੀ ਦੇ ਰਾਹੀਂ ਘੜ ਕੇ ਗਏ ਸਨ। ਜਿਸ ਵੇਲੇ ਸਾਹਿਬ ਜੀ ਦਾ ਆਗਮਨ ਹੋਇਆ, ਇਤਿਹਾਸਕਾਰਾਂ ਨੇ ਬੜੀਆਂ ਪਿਆਰੀਆਂ ਛੋਟੀਆਂ ਛੋਟੀਆਂ ਸਾਖੀਆਂ ਲਿਖੀਆਂ ਹੈ। ਸੰਖੇਪ ਰੂਪ ਵਿੱਚ ਆਪ ਜੀ ਦੇ ਸਨਮੁਖ ਅਰਜ਼ ਕਰਾਂ। ਕਹਿਣ ਲੱਗੇ, ਸਤਿਗੁਰੂ ਜੀ, ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਆਪਣੇ ਤੀਸਰੇ ਦੋਹਤੇ ਨੂੰ ਤੱਕਣ ਵਾਸਤੇ, ਉਹਨਾਂ ਦੇ ਦੀਦਾਰ ਕਰਨ ਵਾਸਤੇ ਆਏ ਨੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਪਹਿਲਾਂ ਦੋ ਪੁੱਤਰ ਨੇ। ਤਿੰਨ ਤਿੰਨ ਸਾਲ ਦਾ ਇਹ ਵਕਫਾ ਹੈ। 1557 ਦੇ ਵਿੱਚ ਬਾਬਾ ਪ੍ਰਿਥੀ ਚੰਦ ਜੀ ਦਾ ਜਨਮ ਹੁੰਦਾ ਹੈ। ਫਿਰ 1560 ਦੇ ਅੰਦਰ ਬਾਬਾ ਮਹਾਂਦੇਵ ਜੀ ਦਾ ਜਨਮ ਹੁੰਦਾ ਹੈ ਅਤੇ 1563 ਦੇ ਅੰਦਰ ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਸਾਗਰ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਆ ਕੇ ਦੋਹਤਰੇ ਨੂੰ ਤੱਕਿਆ ਹੈ, ਅਸੀਸ ਦਿੱਤੀ, ਆਪਣੀ ਗੋਦ ਵਿੱਚ ਚੁੱਕ ਕੇ ਇੱਕ ਬਚਨ ਆਖਿਆ, ਬੰਸਾਵਲੀ ਨਾਮੇ ਨੇ ਗਵਾਹੀ ਭਰੀ, ਬੋਲ ਕਹੇ ਕਿ ਇਹ ਬਹੁਤ ਭਾਰੀ ਪੁਰਖ ਹੋਵਣਗੇ, ਇਹਨਾਂ ਦੀ ਕਰਨੀ, ਇਹਨਾਂ ਦਾ ਇੱਦਾਂ ਦਾ ਵਿਧਾਨ ਹੋਵੇਗਾ, ਅਜਰ ਨੂੰ ਜਰਨ ਵਾਲੇ ਹੋਵਣਗੇ, ਇਹਨਾਂ ਦੀ ਤਾਕਤ, ਇਹਨਾਂ ਦੀ ਸਮਰੱਥਾ ਬਹੁਤ ਵੱਡੀ ਹੋਵੇਗੀ। ਇੰਜ ਦੀਆਂ ਅਸੀਸਾਂ ਦਿੱਤੀਆਂ ਨੇ। ਪਰਵਰਿਸ਼ ਸ਼ੁਰੂ ਹੋਈ। ਇਤਿਹਾਸਕਾਰ ਕਹਿੰਦੇ ਨੇ ਜੀਵਨ ਦੇ ਤਕਰੀਬਨ 11 ਵਰੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਨਾ ਗੁਰੂ ਦੀ ਛਤਰ ਛਾਇਆ ਹੇਠ ਬਿਤਾਏ ਅਤੇ ਅਗਲੇ 7 ਵਰੇ ਜਿਹੜੇ ਸਨ ਉਹ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਛਤਰ ਛਾਇਆ ਹੇਠ, ਗੁਰਮਤਿ ਦੇ ਸਿਧਾਂਤ ਦੇ ਸਾਏ ਹੇਠ ਉਹਨਾਂ ਨੇ ਬਤੀਤ ਕੀਤੇ ਨੇ। ਛੋਟੀਆਂ ਛੋਟੀਆਂ ਸਾਖੀਆਂ ਦਾ, ਘਟਨਾਵਾਂ ਦਾ ਜ਼ਿਕਰ ਆਉਂਦਾ ਹੈ। ਜੀਵਨ ਸਮਾਂ ਆਪਣੀ ਚਾਲ ਤੁਰਦਾ ਗਿਆ। ਹੁਣ ਸਰੀਰਕ ਅਵਸਥਾ ਇੰਨੀ ਹੈ ਕਿ ਧਰਤੀ ਦੇ ਉੱਤੇ ਰਿੜਨ ਜੋਗੇ ਹੋ ਗਏ। ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਇੱਕ ਦਿਨ ਵਿਹੜੇ ਦੇ ਵਿੱਚ ਖੇਡਦੇ ਪਏ ਸਨ ਬੀਬੀ ਭਾਨੀ ਜੀ ਨੇ, ਜੋ ਮਾਂ ਰੂਪ ਨੇ, ਉਹਨਾਂ ਨੇ ਆਪਣੇ ਬਾਲ ਨੂੰ ਖੇਡਣ ਵਾਸਤੇ ਲੀਰਾਂ ਦੀ ਇਕੱਠੀ ਕਰਕੇ ਇੱਕ ਗੇਂਦ ਜਿਹੀ ਬਣਾ ਕੇ ਦਿੱਤੀ, ਜਿਹਨੂੰ ਉਸ ਵੇਲੇ ਖਿੱਦੋ ਕਿਹਾ ਜਾਂਦਾ ਸੀ। ਉਸ ਖਿੱਦੋ ਦੇ ਨਾਲ ਬਾਲ ਰੂਪ ਗੁਰੂ ਅਰਜਨ ਦੇਵ ਮਹਾਰਾਜ ਖੇਡਦੇ ਨੇ। ਹੱਥ ਛੋਟੇ ਨੇ, ਬਾਲ ਦਾ ਦਾਇਰਾ ਆਕਾਰ ਵੱਡਾ ਹੈ। ਉਸ ਖਿੱਦੋ ਨੂੰ ਰੇੜਦੇ ਨੇ, ਪਕੜਨ ਦਾ ਯਤਨ ਕਰਦੇ ਅਤੇ ਉਹ ਖਿੱਦੋ ਅਗਾਂਹ ਚਲੇ ਜਾਂਦੀ। ਇਤਿਹਾਸਕਾਰ ਕਹਿੰਦੇ ਨੇ ਕਰਦਿਆਂ ਕਰਦਿਆਂ ਨਾ ਉਹ ਖਿੱਦੋ ਜਿਸ ਜਗ੍ਹਾ 'ਤੇ ਗੁਰੂ ਅਮਰਦਾਸ ਸਾਹਿਬ ਪਿਤਾ ਮਹਾਰਾਜ ਜੀ ਦਾ ਆਸਣ ਲੱਗਿਆ ਹੋਇਆ ਸੀ, ਉਸ ਕਮਰੇ ਦੀ ਜਿਹੜਾ ਦਰਵਾਜ਼ਾ ਸੀ ਥੋੜ੍ਹਾ ਜਿਹਾ ਖੁੱਲ੍ਹਾ ਸੀ, ਖਿੱਦੋ ਰਿੜ ਕੇ ਅਤੇ ਉਸ ਕਮਰੇ ਵਿੱਚ ਚਲੀ ਗਈ। ਪਿੱਛੇ ਹੀ ਰਿੜਦੇ ਹੋਏ ਬਾਲ ਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਰਹੇ ਨੇ। ਉਹਨਾਂ ਨੇ ਯਤਨ ਕੀਤਾ, ਗੋਡੇ ਧਰਤੀ 'ਤੇ ਲਾ ਕੇ ਉੱਚੇ ਹੋ ਕਰਕੇ ਇੱਕ ਹੱਥ ਦੇ ਨਾਲ ਦਰਵਾਜ਼ਾ ਖੋਲ੍ਹਣ ਦਾ, ਨਾ ਖੁੱਲ੍ਹਿਆ। ਫਿਰ ਦੋਵਾਂ ਹੱਥਾਂ ਨਾਲ ਜ਼ੋਰ ਲਗਾਇਆ, ਦਰਵਾਜ਼ਾ ਨਹੀਂ ਖੁੱਲ੍ਹਿਆ। ਤੀਜੀ ਜੁਗਤ ਵਰਤੀ, ਦੋਵੇਂ ਹੱਥ ਅਤੇ ਗੋਡੇ ਧਰਤੀ 'ਤੇ ਲਾ ਕਰਕੇ ਆਪਣਾ ਸਿਰ ਜਿਹੜਾ ਸੀ ਉਹ ਦਰਵਾਜ਼ੇ ਨੂੰ ਲਾ ਕੇ ਜ਼ੋਰ ਦੇ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਉਹ ਦਰਵਾਜ਼ਾ ਖੁੱਲ੍ਹ ਗਿਆ। ਸਾਹਮਣੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹ ਬਿਰਾਜਮਾਨ ਸਨ, ਬੈਠੇ ਹੋਏ ਸਨ। ਉਹਨਾਂ ਨੇ ਜਦੋਂ ਇਹ ਕੌਤਕ ਤੱਕਿਆ, ਆਸਣ ਤੋਂ ਉੱਠ ਪਏ। ਉੱਠ ਕਰਕੇ ਆ ਕੇ ਆਪਣੇ ਦੋਹਤੇ ਨੂੰ ਜਿਹੜਾ ਸੀ ਗੋਦੀ ਚੁੱਕ ਲਿਆ। ਪਿੱਛੇ ਹੀ ਬੀਬੀ ਭਾਨੀ ਜੀ ਆਏ, ਆ ਕੇ ਬਚਨ ਕੀਤਾ, ਮਹਾਰਾਜ ਇਹ ਹੁਣ ਅੱਜ ਕੱਲ੍ਹ ਬਹੁਤ ਚਾਲਾਕ ਹੋ ਗਏ ਨੇ, ਮੈਂ ਇਹਨਾਂ ਨੂੰ ਹੋਰ ਪਾਸੇ ਆਹਰੇ ਲਾਉਣੀ ਆ, ਪਰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਇਹ ਮੇਰੇ ਕੋਲੋਂ ਪੱਲਾ ਛੁਡਾ ਕੇ ਅਤੇ ਤੁਹਾਡੇ ਤੱਕ ਪਹੁੰਚ ਗਏ ਨੇ। ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਇੱਕ ਬੋਲ ਕੇ ਆਖਣ ਲੱਗੇ, ਭਾਨੀ ਧੀਏ, ਚਲਾਕ ਤਾਂ ਤੇਰਾ ਵੱਡਾ ਪੁੱਤਰ ਪ੍ਰਿਥੀ ਚੰਦ ਹੈ, ਅਰਜੁਨ ਜੀ, ਸ੍ਰੀ ਅਰਜੁਨ ਜੀ ਚਲਾਕ ਨਹੀਂ, ਇਹ ਤਾਂ ਸਿਆਣੇ ਹੋਏ ਨੇ, ਇਹ ਤਾਂ ਸਿਆਣੇ ਹੋ ਗਏ ਨੇ। ਬੀਬੀ ਭਾਨੀ ਜੀ ਨੇ ਹੈਰਾਨੀ ਨਾਲ ਪੁੱਛਿਆ, ਮਹਾਰਾਜ ਬਾਲ ਅਵਸਥਾ ਹੈ, ਛੋਟੀ ਜੀ ਆਰਬਲਾ ਹੈ, ਇਸ ਉਮਰ ਵਿੱਚ ਕਿਹੜੀ ਐਸੀ ਸਿਆਣਪ ਵਾਲੀ ਗੱਲ ਕਰ ਦਿੱਤੀ, ਕੀ ਆਪ ਜੀ ਨੇ ਸਿਆਣਾ ਤੱਕਿਆ ਕਿ ਇੱਦਾਂ ਦੇ ਬਚਨ ਪਏ ਕਰਦੇ ਹੋ। ਅੱਖ ਇੱਕ ਬਚਨ ਕਿਹਾ, ਇਸ਼ਾਰਾ ਸੀ ਆਉਣ ਵਾਲੇ ਸਮੇਂ ਅੰਦਰ। ਆਖਣ ਲੱਗੇ, ਧੀਏ, ਜਿਸ ਪ੍ਰਕਾਰ ਅੱਜ ਅਰਜਨ ਜੀ ਨੇ ਦਰਵਾਜ਼ਾ ਸਿਰ ਦੇ ਨਾਲ ਖੋਲ੍ਹਿਆ, ਸੱਚਮੁੱਚ ਹੀ ਧਰਮ ਦਾ ਦਰਵਾਜ਼ਾ ਸਿਰ ਦਿੱਤਿਆਂ ਬਾਜ ਕਦੇ ਖੁੱਲ੍ਹਦਾ ਨਹੀਂ। ਜੇ ਧਰਮ ਦੇ ਦਰਵਾਜ਼ੇ ਨੂੰ ਖੋਲ੍ਹਣਾ ਹੈ ਤਾਂ ਉਹ ਸੱਚਮੁੱਚ ਹੀ ਆਪਣਾ ਸੀਸ ਦੇਣਾ ਪਵੇਗਾ, ਉਹਦੇ ਬਿਨਾਂ ਧਰਮ ਦੇ ਦਰਵਾਜ਼ੇ ਨੂੰ ਖੋਲ੍ਹਿਆ ਹੀ ਨਹੀਂ ਜਾ ਸਕਦਾ। ਇੱਕ ਇਸ਼ਾਰਾ ਸੀ ਆਉਣ ਵਾਲੇ ਸਮੇਂ ਬਾਅਦ, ਆਉਣ ਵਾਲੇ ਸਮੇਂ ਦੇ ਵੱਲ ਇੱਕ ਇਸ਼ਾਰਾ ਸੀ। ਇੱਕ ਜਗ੍ਹਾ 'ਤੇ ਹੋਰ ਇਤਿਹਾਸਕਾਰਾਂ ਜ਼ਿਕਰ ਕੀਤਾ, ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਓਗਰਾ ਛਕਿਆ ਕਰਦੇ ਸਨ। ਸੱਤ ਤਰ੍ਹਾਂ ਦਾ ਅਨਾਜ ਉਹਨੂੰ ਉਬਾਲ ਕੇ ਬੜਾ ਸਾਦਾ ਜਿਹਾ ਭੋਜਨ ਮਹਾਰਾਜ ਛਕਦੇ ਸਨ। ਇੱਕ ਦਿਨ ਸਤਿਗੁਰੂ ਗੁਰਦੇਵ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਉਹ ਆਪਣਾ ਭੋਜਨ ਛਕ ਰਹੇ ਨੇ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਰਿੜਦੇ ਹੋਏ ਕੋਲ ਆਏ, ਆ ਕਰਕੇ ਨਾਨਾ ਸਤਿਗੁਰੂ ਦੇ ਪਾਸ ਬੈਠ ਗਏ। ਸਾਹਿਬਾਂ ਨੇ ਇੱਕ ਗਰਾਈ ਬਣਾ ਕੇ ਦੇਣੀ ਚਾਹੀ ਹੈ ਆਪਣੇ ਦੋਹਤਰੇ ਨੂੰ, ਪਰ ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੇ ਥਾਲ ਨੂੰ ਹੱਥ ਪਾ ਲਿਆ। ਜਦੋਂ ਸਮੁੱਚੇ ਥਾਲ ਨੂੰ ਹੱਥ ਪਾਇਆ ਤੇ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਇੱਕ ਬਚਨ ਆਖਿਆ, ਇਤਿਹਾਸ ਨੇ ਉਹ ਬਚਨ ਸਾਂਭ ਕੇ ਰੱਖੇ ਨੇ, ਬੋਲ ਕਹੇ ਠਹਿਰ ਉਹ ਥਾਲ ਦਿਆ ਮਾਲਕਾ, ਇਹ ਥਾਲ ਤੇਰਾ ਇਕੱਲੇ ਦਾ ਨਹੀਂ, ਇਹ ਸਰਬ ਸਾਂਝਾ ਹੈ ਤੇ ਇਸ ਥਾਲ ਨੂੰ ਆਪਣੇ ਪਿਤਾ ਦੇ ਕੋਲੋਂ ਪ੍ਰਾਪਤ ਕਰੀ, ਅਜੇ ਸਮਾਂ ਨਹੀਂ ਆਇਆ। ਇਹ ਇਸ਼ਾਰਾ ਸੀ ਆਉਣ ਵਾਲੇ ਸਮੇਂ ਅੰਦਰ ਕਿਸ ਪ੍ਰਕਾਰ ਵੱਡੀਆਂ ਜ਼ਿੰਮੇਵਾਰੀਆਂ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਅੰਦਰ ਨਿਭਾਉਣਾ। ਫਿਰ ਉਹਦੇ ਬਾਅਦ ਪਰਿਵਾਰ ਦੇ ਵਿੱਚ ਪਰਵਰਿਸ਼ ਜਿਹੜੀ ਸੀ ਉਹ ਆਰੰਭ ਹੋਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਨ ਜਾਂਦੇ ਨੇ, ਸੱਚਖੰਡ ਪਿਆਨਾ ਕਰਦੇ ਨੇ ਤੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਪਰਖ ਤੋਂ ਬਾਅਦ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਪ੍ਰਾਪਤ ਹੋਈ। ਹੁਣ ਜਿੱਥੇ ਸਿੱਖਾਂ ਦੀ ਪੰਥ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ, ਉੱਥੇ ਨਾਲ ਨਾਲ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਆਪਣੇ ਪੁੱਤਰਾਂ ਦੀ ਜ਼ਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਇਆ ਗਿਆ। ਸਮਾਂ ਆਪਣੀ ਚਾਲ ਚੱਲਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਿੰਨ ਸਪੁੱਤਰ ਤੇ ਤਿੰਨਾਂ ਦੀ ਬਿਰਤੀ ਵੱਖੋ ਵੱਖ ਹੈ। ਇੱਕ ਸੱਜਣ ਨੇ ਬੜੇ ਸੁੰਦਰ ਬੋਲ ਕਹੇ ਨੇ, ਉਹ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਇਹ ਤਿੰਨ ਸਪੁੱਤਰ ਤਿੰਨ ਬਿਰਤੀਆਂ ਦੇ ਸੂਚਕ ਨੇ। ਪਹਿਲੇ ਨੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਦਾ ਸੁਭਾਅ ਕੁਝ ਏਦਾਂ ਦਾ ਹੈ ਕਿ ਮੋਹ ਮਾਇਆ ਵਿੱਚ ਹਰ ਵੇਲੇ ਗਲਤਾਨ ਰਹਿਣਾ, ਬਾਹਰੋਂ ਆਉਂਦੀ ਹੋਈ ਮਾਇਆ ਨੂੰ ਜ਼ਿਆਦਾ ਮੋਹ ਕਰਨਾ, ਪ੍ਰਬੰਧ ਦੇ ਵਿੱਚ ਲੱਗੇ ਰਹਿਣਾ ਤੇ ਪਰ ਨਾਲ ਧਿਆਨ ਜਿਹੜਾ ਸੀ ਉਹ ਮਾਇਆ ਵਿੱਚ ਹੋਣਾ, ਕਰਨੀ ਤਾਂ ਸੇਵਾ ਪਰ ਸੇਵਾ ਕਰਦਿਆਂ ਕਰਦਿਆਂ ਆਉਂਦੀ ਹੋਈ ਗੁਰੂ ਕੀ ਭੇਟਾ ਮਾਇਆ ਨੇ ਮਨ ਤੇ ਐਸਾ ਪ੍ਰਭਾਵ ਪਾ ਲਿਆ ਕਿ ਉਹ ਅਧਿਆਤਮ ਦੇ ਰਸਤੇ ਤੋਂ ਥਿਰਕ ਕੇ ਕੇਵਲ ਮਾਇਆ ਵਾਲੇ ਪਾਸੇ ਰਹਿ ਗਏ। ਇੱਕ ਬਿਰਤੀ ਕੇਵਲ ਸੰਸਾਰੀ ਤੇ ਦੂਜੇ ਨੇ ਬਾਬਾ ਮਹਾਂਦੇਵ ਜੀ, ਉਹਨਾਂ ਦੀ ਬਿਰਤੀ ਇੰਨੀ ਉਪਰਾਮ ਹੈ ਕਿ ਉਹਨਾਂ ਨੂੰ ਕੋਈ ਬਚਨ ਕਹਿਣਾ ਤੇ ਅੱਗੇ ਉਹ ਮੋੜਵਾਂ ਉੱਤਰ ਸੀ ਵੀ ਸਾਨੂੰ ਕਿਸੇ ਦਾ ਕੋਈ ਭਾਅ ਨਹੀਂ, ਸਾਡੇ ਭਾਅ ਦਾ ਕੋਈ ਰਿਸ਼ਤੇਦਾਰ ਨਹੀਂ, ਸਾਡੀ ਸੰਸਾਰ ਦੇ ਧੰਦਿਆਂ ਤੋਂ ਉਪਰਾਮਤ ਹੈ, ਸਾਡੀ ਸੰਸਾਰ ਦੇ ਝਮੇਲਿਆਂ ਤੋਂ ਵੱਡੀ ਉਪਰਾਮਤ ਹੈ। ਤੇ ਤੀਜੇ ਸਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਬਿਰਤੀ ਕੀ ਹੈ, ਜੇ ਸੰਸਾਰ ਦੇ ਪੱਖ ਤੋਂ ਲਾਈਏ ਤਾਂ ਉੱਥੇ ਵੀ ਉਹ ਗੁਰੂ ਪਿਤਾ ਦੇ ਬਚਨਾਂ ਵਿੱਚ ਪਰਖ ਵਿੱਚ ਬੜੇ ਪੂਰੇ ਉੱਤਰਦੇ ਰਹੇ ਨੇ, ਜੇ ਨਿਰੰਕਾਰ ਵਾਲੇ ਪੱਖ ਤੋਂ ਵੇਖੀਏ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਦੀ ਕਰਨੀ ਨੂੰ ਨਮਸਕਾਰ ਕਰਕੇ ਬੋਲ ਕਹੇ ਸਨ, ਗੁਰ ਅਰਜਨ ਸੱਚ ਸਿਰਜਣਹਾਰਾ, ਜਾਂ ਪਾਠ ਸਾਹਿਬਾਨ ਜੀ ਨੇ ਬਚਨ ਕਹੇ ਕਿ ਸੱਚਮੁੱਚ ਹੀ ਤੁਸੀਂ ਗੁਰਮਤ ਤੇ ਬ੍ਰਹਮ ਦੋਵਾਂ ਨੂੰ ਪਛਾਣ ਲਿਆ। ਵੇਖੋ ਜ਼ਿੰਦਗੀ ਦੇ ਅੰਦਰ ਨਾ ਇਹਨਾਂ ਦੋ ਚੀਜ਼ਾਂ ਦੀ ਪਛਾਣ ਕਰਨੀ ਬਹੁਤ ਕਠਿਨ ਹੈ। ਇਨਸਾਨ ਨੂੰ ਆਪਣੇ ਨਫੇ ਦੀ ਨੁਕਸਾਨ ਦੀ ਪਛਾਣ ਹੋ ਜਾਂਦੀ ਹੈ, ਆਪਣੇ ਰਿਸ਼ਤੇਦਾਰਾਂ ਦੀ ਆਪਣੇ ਦੁਸ਼ਮਣਾਂ ਦੀ ਬੜੀ ਛੇਤੀ ਪਛਾਣ ਸਾਨੂੰ ਹੋ ਜਾਂਦੀ ਹੈ, ਪਰ ਇੱਕ ਗੁਰੂ ਦੀ ਮਤ ਨੂੰ ਪਛਾਣਨਾ ਕਿ ਸਤਿਗੁਰੂ ਕੀ ਕਹਿ ਰਹੇ ਨੇ, ਗੁਰੂ ਕੀ ਮਰਿਆਦਾ ਕੀ ਹੈ, ਤੇ ਦੂਜਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਛਾਣਨਾ ਬਹੁਤ ਔਖਾ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਅੰਦਰ ਉਹਨਾਂ ਦੀ ਘਾੜਤ ਐਸੀ ਘੜੀ ਗਈ ਹੈ, ਵਾਤਾਵਰਨ ਇੱਦਾਂ ਦਾ ਗੁਰੂ ਪੱਖੀ ਹੈ ਕਿ ਉਹਨਾਂ ਨੇ ਗੁਰਮਤ ਦੀ ਮਰਿਆਦਾ ਨੂੰ ਵੀ ਸਮਝਿਆ ਤੇ ਨਾਲ ਨਾਲ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੀ ਸਮਝ ਕਰਕੇ ਆਪਣੇ ਹਿਰਦੇ ਵਸਾਇਆ ਤੇ ਬ੍ਰਹਮ ਦਾ ਰੂਪ ਹੀ ਹੋ ਨਿਬੜੇ। ਸਮਾਂ ਆਪਣੀ ਚਾਲ ਚੱਲਦਾ ਗਿਆ। ਸਤਿਗੁਰੂ ਨੇ ਹਰ ਪ੍ਰਕਾਰ ਦੀ ਵਿਦਿਆ ਨੂੰ ਗ੍ਰਹਿਣ ਕੀਤਾ, ਜੋ ਸਤਿਗੁਰਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਪ੍ਰਬੰਧ ਕੀਤਾ, ਸ਼ਸਤਰ ਤੇ ਸ਼ਾਸਤਰ ਦੀ ਵਿਦਿਆ, ਦੋਵੇਂ ਪ੍ਰਕਾਰ ਦੀ ਵਿਦਿਆ ਨੂੰ ਹਾਸਲ ਕੀਤਾ। ਆਪਾਂ ਕਹਾਂਗੇ ਵੀ ਜਿਹੜੀ ਸ਼ਾਸਤਰ ਦੀ ਵਿਦਿਆ ਹੈ ਉਹ ਤਾਂ ਠੀਕ ਹੈ, ਸ਼ਸਤਰ ਦੀ ਵਿਦਿਆ ਕਿਵੇਂ? ਇਤਿਹਾਸ ਦੀ ਇੱਕ ਘਟਨਾ, ਇੱਕ ਸਾਖੀ ਚੇਤੇ ਕਰੋ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਆਨੰਦ ਕਾਰਜ ਵਾਸਤੇ ਮੌਤ ਨਗਰ ਪਹੁੰਚੇ ਨੇ ਨਾ, ਤੇ ਅੱਗਿਓਂ ਜਿਹੜੇ ਮਾਤਾ ਗੰਗਾ ਜੀ ਦੇ ਪਰਿਵਾਰ ਵਾਲੇ ਸਨ, ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਹੁਰਾ ਪਰਿਵਾਰ ਸੀ, ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ। ਕਹਿਣ ਲੱਗੇ ਜੀ, ਸਾਡੇ ਜਿਹੜਾ ਵੀ ਕੋਈ ਵਿਆਹੁੰਦੜ ਆਉਂਦਾ ਹੈ, ਵਿਆਹੁਣ ਆਉਂਦਾ ਹੈ ਨਾ, ਸਾਡੇ ਨਗਰ ਇਲਾਕੇ ਦੀ ਇੱਕ ਮਰਿਆਦਾ, ਇੱਕ ਸ਼ਰਤ ਹੈ ਕਿ ਉਹਨੂੰ ਜਿਹੜਾ ਹੈ ਧਰਤੀ ਵਿੱਚ ਗੱਡਿਆ ਹੋਇਆ ਕਿੱਲਾ ਪੁੱਟਣਾ ਪੈਂਦਾ। ਕਿੱਲਾ ਪੁੱਟਣ ਤੋਂ ਭਾਵ ਤੁਸੀਂ ਸਾਰੇ ਜਾਣਦੇ ਹੋ ਇਹ ਸ਼ਸਤਰ ਵਿਦਿਆ ਦਾ, ਯੁੱਧ ਅਭਿਆਸ ਦਾ, ਸ਼ਸਤਰ ਅਭਿਆਸ ਦਾ ਇੱਕ ਅੰਗ ਹੈ। ਕਹਿਣ ਲੱਗੇ ਜੀ ਇਹ ਤੁਹਾਨੂੰ ਸ਼ਰਤ ਪੂਰੀ ਕਰਨੀ ਪਵੇਗੀ। ਸਤਿਗੁਰੂ ਆਖਣ ਲੱਗੇ ਠੀਕ ਹੈ। ਮਹਾਰਾਜ ਨੇ ਘੋੜੇ ਦੀ ਸਵਾਰੀ ਕੀਤੀ, ਹੱਥ ਵਿੱਚ ਨੇਜਾ ਪਕੜਿਆ। ਸਤਿਗੁਰੂ ਸਰਬ ਕਲਾ ਸਮਰੱਥ ਨੇ, ਸੰਪੂਰਨ ਨੇ ਗੁਰਦੇਵ, ਪਰ ਪਿੰਡ ਵਾਲਿਆਂ ਨੇ ਕੀ ਕੀਤਾ ਹੈ, ਕਿੱਲਾ ਤਾਂ ਗੱਡਦੇ ਨੇ ਕੱਚਾ ਜਿਹਾ। ਅੱਜ ਵੀ ਤੁਸੀਂ ਵੇਖੋ ਘਾਹ ਦਾ ਵੀ ਕਿੱਲਾ ਗੱਡ ਦਿੱਤਾ ਜਾਂਦਾ, ਜਾਂ ਜੋ ਵੀ ਗੱਡਿਆ ਜਾਏ ਉਹਨੂੰ ਪੋਲਾ ਰੱਖਿਆ ਜਾਂਦਾ ਹੈ। ਮੁੱਖ ਮਕਸਦ ਹੁੰਦਾ ਹੈ ਨੇਜੇ ਦੇ ਨਾਲ ਚੜ੍ਹੇ ਘੋੜੇ ਨੂੰ ਦੜਾ ਕੇ ਨੇਜੇ ਦੇ ਨਾਲ ਸਵਾਰ ਦੇ ਦੁਆਰਾ ਉਸ ਕਿੱਲੇ ਨੂੰ ਨਿਸ਼ਾਨਾ ਬਣਾਇਆ ਜਾਂਦਾ, ਪੁੱਟ ਲਿਆ ਜਾਂਦਾ। ਪਰ ਪਿੰਡ ਵਾਲਿਆਂ ਕੀ ਕੀਤਾ, ਇੱਕ ਜੰਡ ਦੇ ਰੁੱਖ ਨੂੰ ਕਿੱਲੇ ਨੁਮਾ ਸ਼ਕਲ ਦੇ ਅੰਦਰ ਘੜ ਦਿੱਤਾ। ਹੁਣ ਉੱਪਰੋਂ ਰੁੱਖ ਦੀ ਟਹਿਣ ਪੱਤੇ ਸਾਰਾ ਕੁਝ ਕੱਟ ਕੇ, ਤਣਾ ਕੱਟ ਕੇ ਛੋਟਾ ਜਿਹਾ ਕਿੱਲਾ ਬਣਾ ਦਿੱਤਾ ਅਤੇ ਹੇਠਾਂ ਜੜ੍ਹ ਬੜੀ ਡੂੰਘੀ। ਪਰ ਜਾਣੀ ਜਾਣ ਸਤਿਗੁਰੂ ਜੀ ਸਮਝ ਗਏ ਹੁਣ ਉਹਨਾਂ ਦੀਆਂ ਬਾਹਾਂ ਦੇ ਅੰਦਰ ਬਲ ਹੈ, ਅਧਿਆਤਮ ਦੀ ਤਾਕਤ ਹੈ, ਪ੍ਰਤੱਖ ਹਰ ਨੇ ਸਤਿਗੁਰੂ। ਉਹਨਾਂ ਨੇ ਘੋੜੇ ਨੂੰ ਦੌੜਾਇਆ ਤੇ ਝਟਕੇ ਦੇ ਨਾਲ ਨੇਜੇ ਦੀ ਮਾਰ ਮਾਰਦਿਆਂ ਪਰੋ ਕੇ ਉਸ ਕਿੱਲੇ ਨੂੰ ਪੁੱਟ ਕੇ ਪਿੰਡ ਵਾਲਿਆਂ ਦੇ ਸਾਹਮਣੇ ਕਰ ਦਿੱਤਾ। ਇਹ ਸਤਿਗੁਰੂ ਦੇ ਸ਼ਸਤਰ ਵਿਦਿਆ ਦੀ ਗਾਥਾ ਹੈ ਜੋ ਇਤਿਹਾਸ ਨੇ ਸਾਂਭ ਕੇ ਰੱਖੀ ਹੋਈ ਹੈ। ਇਸ ਤੋਂ ਅਗਾਂਹ ਚੱਲੀਏ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਵਿਚਰਦਿਆਂ ਹੋਇਆਂ ਹੀ ਇਹ ਨਿਰਣਾ ਕਰ ਲਿਆ ਸੀ ਕਿ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਲਾਇਕ ਸ੍ਰੀ ਅਰਜਨ ਜੀ ਹਨ। ਪਰ ਫਿਰ ਵੀ ਕਿਉਂਕਿ ਗੁਰਦੇਵ ਪ੍ਰੀਖਿਆ ਪਾਉਂਦੇ ਰਹੇ ਨੇ, ਗੁਰੂ ਪੁੱਤਰਾਂ ਵਿੱਚ ਵੀ ਪ੍ਰੀਖਿਆ ਪੈਂਦੀ ਰਹੀ ਹੈ, ਗੁਰੂ ਸੇਵਕਾਂ ਵਿੱਚ ਵੀ ਪਈ, ਅਤੇ ਗੁਰਤਾ ਗੱਦੀ ਉਹਨਾਂ ਨੂੰ ਮਿਲੀ ਜਿਹੜੇ ਪ੍ਰਵਾਨ ਹੋਏ ਨੇ, ਜਿਹੜੇ ਗੁਰੂ ਪੁੱਤਰ ਪ੍ਰਵਾਨ ਨਾ ਹੋ ਸਕੇ ਉਹ ਇਸ ਦਾਤ ਤੋਂ ਵਾਂਝੇ ਰਹਿ ਗਏ। ਕਿਉਂਕਿ ਇਸ ਦਾਤ ਦੇ ਉੱਤੇ ਇਖਲਾਕੀ ਹੱਕ ਨਹੀਂ, ਕੋਈ ਪੀੜ੍ਹੀ ਦਰ ਪੀੜ੍ਹੀ ਵਾਲਾ ਹੱਕ ਨਹੀਂ। ਹਾਂ, ਜਿਹੜੇ ਪੀੜ੍ਹੀ ਵਿੱਚੋਂ ਆ ਕਰਕੇ ਗੁਰੂ ਬਚਨਾਂ ਤੇ ਸਤ ਰਹੇ ਉਹਨਾਂ ਨੂੰ ਇਹ ਮਾਣ ਪ੍ਰਾਪਤ ਵੀ ਹੋਇਆ ਅਤੇ ਉਹਦੀ ਸ਼ੁਰੂਆਤ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਹੋਈ। ਪਰ ਉਹ ਵੀ ਸਭ ਤੋਂ ਛੋਟੇ ਸਨ, ਵੱਡਿਆਂ ਨੇ ਜ਼ੋਰ ਤਾਂ ਬਥੇਰਾ ਲਾਇਆ। ਆਪਾਂ ਜਾਣਦੇ ਹਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਾਏ ਦੇ ਲੜਕੇ ਬਾਬਾ ਸਿਹਾਰੀ ਮੱਲ ਜੀ ਲਾਹੌਰ ਤੋਂ ਚੱਲ ਕੇ ਆਉਂਦੇ ਨੇ। ਆ ਕੇ ਬੇਨਤੀ ਕੀਤੀ ਗੁਰੂ ਰਾਮਦਾਸ ਮਹਾਰਾਜ, ਆਪ ਜੀ ਕੁੱਲ ਰੱਖਿਅਕ ਹੋ, ਸ੍ਰਿਸ਼ਟੀ ਦੇ ਤਾਰਕ ਹੋ, ਸਾਡੇ ਘਰ ਵਿੱਚ ਵਿਆਹ ਦਾ ਜਿਹੜਾ ਹੈ ਉਹ ਮਾਹੌਲ ਹੈ, ਆਨੰਦ ਕਾਰਜ ਦਾ ਵੇਲਾ ਹੈ, ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ, ਮਹਾਰਾਜ ਆਪ ਜੀ ਲਾਹੌਰ ਪਹੁੰਚੋ। ਤੁਸੀਂ ਆਓਗੇ ਸਾਡੀ ਸ਼ਾਨ ਵਧੇਗੀ, ਤੁਸੀਂ ਆਓਗੇ ਸਾਡੀ ਇਲਾਕੇ ਦੇ ਵਿੱਚ ਪ੍ਰਤਿਭਾ ਹੋਰ ਦੂਣੀ ਅਤੇ ਚੌਣੀ ਹੋ ਜਾਵੇਗੀ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਸਾਡਾ ਆਉਣਾ ਸੰਭਵ ਨਹੀਂ, ਕਾਰਨ ਦੱਸੇ ਕਿ ਅਸੀਂ ਨਹੀਂ ਆ ਸਕਦੇ। ਸਿਹਾਰੀ ਮੱਲ ਜੀ ਆਖਣ ਲੱਗੇ ਆਪਣੇ ਪੁੱਤਰਾਂ ਚੋਂ ਕਿਸੇ ਨੂੰ ਭੇਜ ਦਿਓ। ਸਾਹਿਬ ਕਹਿਣ ਲੱਗੇ ਇਵੇਂ ਕਰ ਲਿਆ ਜਾਏਗਾ, ਇਹ ਬਚਨ ਠੀਕ ਹੈ। ਆਵਾਜ਼ ਦਿੱਤੀ ਬਾਬਾ ਪ੍ਰਿਥੀ ਚੰਦ ਜੀ ਨੂੰ। ਇਹ ਇੱਕ ਪਰਖ ਦਾ ਵੇਲਾ ਸੀ, ਇਹ ਇੱਕ ਸਮਾਂ ਸੀਗਾ ਜਦੋਂ ਕਿ ਇੱਕ ਮਰਿਆਦਾ ਦੀ ਕਸਵੱਟੀ 'ਤੇ ਲਾ ਕੇ ਪਰਖਿਆ ਜਾਣਾ ਹੈ। ਬਾਬਾ ਪ੍ਰਿਥੀ ਚੰਦ ਜੀ ਨੂੰ ਆਵਾਜ਼ ਦਿੱਤੀ, ਕਿਹਾ ਵੀ ਲਾਹੌਰ ਜਾਣਾ ਹੈ, ਪਰਿਵਾਰ ਦੇ ਵਿੱਚ ਇੱਦਾਂ ਸ਼ਾਦੀ ਦਾ ਜਿਹੜਾ ਹੈ ਉਹ ਪ੍ਰੋਗਰਾਮ ਹੈ, ਉਸ ਸਾਰੇ ਨੂੰ ਤੁਸਾਂ ਨੇ ਆਪ ਜਾ ਕੇ ਨਿਭਾਉਣਾ। ਬਾਬਾ ਪ੍ਰਿਥੀ ਚੰਦ ਜੀ ਕੁਝ ਮਨ ਦੇ ਅੰਦਰ ਚਲਾਕੀ ਅਤੇ ਚਤੁਰਤਾ ਵੀ ਸੀ, ਕੁਝ ਮਨ ਵਿੱਚ ਖਿਆਲ ਇੱਦਾਂ ਦਾ ਸੀ ਕਿ ਮੈਂ ਗੁਰੂ ਦੇ ਨੇੜੇ ਰਹਿ ਕੇ ਅਤੇ ਗੁਰਤਾ ਗੱਦੀ ਦਾ ਮਾਲਕ ਬਣ ਜਾਵਾਂ। ਉਹਨਾਂ ਨੇ ਸਾਫ਼ ਜਵਾਬ ਦਿੱਤਾ, ਕਹਿਣ ਲੱਗੇ ਮਹਾਰਾਜ ਵੇਖੋ ਇੱਥੇ ਗੁਰੂ ਦਰਬਾਰ ਅੰਦਰ ਸੰਗਤਾਂ ਆਉਂਦੀਆਂ ਨੇ, ਕਿੱਡਾ ਵੱਡਾ ਇਕੱਠ ਹੁੰਦਾ, ਇੰਨੀ ਮਾਇਆ ਆਉਂਦੀ, ਇੰਨਾ ਖਰਚ, ਇੰਨੀ ਆਮਦਨ, ਇਹ ਸਭ ਕਾਸੇ ਨੂੰ ਸਾਂਭਣਾ ਮੇਰੀ ਜ਼ਿੰਮੇਵਾਰੀ ਹੈ। ਮਹਾਰਾਜ ਮੈਂ ਕਿਵੇਂ ਜਾ ਸਕਦਾ, ਮੇਰੇ ਤੋਂ ਰਸਤੇ ਦੀ ਗਰਮੀ ਵੀ ਨਹੀਂ ਚੱਲ ਹੋਣੀ, ਪਰ ਦੂਜਾ ਸੱਚੇ ਪਾਤਸ਼ਾਹ ਮੈਂ ਤੁਹਾਡਾ ਵਿਛੋੜਾ ਵੀ ਨਹੀਂ ਚੱਲ ਸਕਦਾ। ਇਹ ਬਚਨ ਕਹਿ ਕੇ ਨਾਂਹ ਕਰ ਦਿੱਤੀ ਗਈ। ਬਾਬਾ ਮਹਾਂਦੇਵ ਜੀ ਨੂੰ ਆਵਾਜ਼ ਦਿੱਤੀ, ਉਹ ਆਖਣ ਲੱਗੇ ਮਹਾਰਾਜ ਮੈਂ ਉਪਰਾਮ ਹਾਂ ਇਹਨਾਂ ਰਿਸ਼ਤਿਆਂ ਤੋਂ, ਨਾਤਿਆਂ ਤੋਂ, ਮੈਨੂੰ ਇਸ ਸਨੇਹ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਲਾਭ ਨਹੀਂ, ਮੈਂ ਇੱਥੇ ਹੀ ਠੀਕ ਹਾਂ, ਰੱਬ ਰੱਬ ਕਰਾਂਗਾ, ਬੰਦਗੀ ਕਰਾਂਗਾ। ਹੈ ਤਾਂ ਇਹ ਪਰਖ ਦਾ ਵੇਲਾ ਸੀ, ਪ੍ਰੀਖਿਆ ਸੀ ਸਤਿਗੁਰੂ ਵੱਲੋਂ ਪਾਈ ਹੋਈ। ਤੀਜੀ ਆਵਾਜ਼ ਦਿੱਤੀ ਗਈ ਸ੍ਰੀ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਆਵਾਜ਼ ਦੇ ਕੇ ਕਿਹਾ ਕਿ ਪੁੱਤਰ ਜੀ ਤੁਸੀਂ ਲਾਹੌਰ ਜਾਣਾ ਹੈ ਅਤੇ ਉੱਥੇ ਜਿਹੜਾ ਹੈ ਉਹ ਵਿਆਹ ਦਾ ਕਾਰਜ, ਉਸ ਸਾਰੇ ਕਾਰਜ ਦੇ ਵਿੱਚ ਤੁਸੀਂ ਆਪਣੀ ਸ਼ਮੂਲੀਅਤ ਕਰਨੀ ਹੈ। ਇਤਿਹਾਸ ਨੇ ਉਹ ਬੋਲ ਸਾਂਭ ਕੇ ਰੱਖੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਪਿਤਾ ਨੂੰ ਆਖਣ ਲੱਗੇ ਸਾਹਿਬ ਜੀ ਜਿਵੇਂ ਆਪ ਜੀ ਦਾ ਹੁਕਮ ਹੈ ਸਤ ਬਚਨ, ਇਹ ਤਾਂ ਆਪ ਜੀ ਉੱਥੇ ਭੇਜ ਰਹੇ ਹੋ ਨਾ ਜਿੱਥੇ ਖੁਸ਼ੀਆਂ ਦਾ ਕਾਰਜ ਹੈ, ਵਿਆਹ ਵਿੱਚ ਖੁਸ਼ੀਆਂ ਨੇ, ਉੱਥੇ ਤਾਂ ਆਨੰਦ ਹੈ, ਬੜਾ ਸੁਖਮ ਮਾਹੌਲ ਹੋਵੇਗਾ, ਉੱਥੇ ਮਾਹੌਲ ਬੜਾ ਆਨੰਦਮਈ ਹੋਵੇਗਾ। ਮਹਾਰਾਜ ਆਪ ਜੀ ਦਾ ਹੁਕਮ ਹੈ, ਖੁਸ਼ੀਆਂ ਦੇ ਕਾਰਜ ਵਿੱਚ ਜਾ ਰਿਹਾ, ਜੇ ਆਪ ਜੀ ਮੈਨੂੰ ਇੱਦਾਂ ਵੀ ਹੁਕਮ ਕਰੋ ਨਾ ਕਿ ਉਸ ਥਾਂ 'ਤੇ ਜਾਣਾ ਹੈ ਜਿੱਥੇ ਜੀਵਨ ਦੇ ਖਤਮ ਹੋ ਜਾਣ ਦਾ ਸੰਸਾ ਹੋਵੇ, ਜਿੱਥੇ ਪਤਾ ਹੋਵੇ ਵੀ ਜੀਵਨ 'ਤੇ ਕੁਝ ਵਾਪਰ ਜਾਵੇਗਾ, ਸਰੀਰ 'ਤੇ ਕੁਝ ਵਾਪਰ ਜਾਵੇਗਾ, ਮਹਾਰਾਜ ਮੈਂ ਤਾਂ ਉੱਥੇ ਵੀ ਹੱਸ ਕੇ ਸਤ ਬਚਨ ਕਹਿ ਕੇ ਚੱਲਿਆ ਜਾਵਾਂਗਾ। ਇਸ਼ਾਰਾ ਸੀ ਆਉਣ ਵਾਲੇ ਸਮੇਂ ਵਿੱਚ ਕਿ ਅੱਜ ਲਾਹੌਰ ਨੂੰ ਜਾ ਰਹੇ ਹਾਂ ਖੁਸ਼ੀਆਂ ਵਿੱਚ, ਪਰ ਕਦੀ ਇਸੇ ਲਾਹੌਰ ਨੂੰ ਜਾਣਾ ਪਏਗਾ ਜਦੋਂ ਇਹ ਸਰੀਰ ਦੀ ਕੁਰਬਾਨੀ ਲੱਗੇਗੀ। ਤਿਆਰੀ ਕੀਤੀ ਲਾਹੌਰ ਜਾਣ ਦੀ, ਗੁਰੂ ਪਿਤਾ ਪਾਸੋਂ ਆਗਿਆ ਲੈਣ ਆਏ ਅਤੇ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ, ਆਖਣ ਲੱਗੇ ਜਾ ਰਹੇ ਹੋ ਗੁਰੂ ਆਗਿਆ ਦੇ ਨਾਲ, ਅਗਲਾ ਬਚਨ ਸੁਣੋ ਵੀ ਉੱਥੋਂ ਵਾਪਸ ਵੀ ਗੁਰੂ ਆਗਿਆ ਦੇ ਨਾਲ ਹੀ ਆਉਣਾ, ਆਪਣੇ ਆਪ ਨਹੀਂ ਆਉਣਾ, ਅਸੀਂ ਤੁਹਾਨੂੰ ਆਗਿਆ ਦੇ ਕੇ ਭੇਜ ਰਹੇ ਹਾਂ, ਹੁਕਮ ਕਰਕੇ ਭੇਜ ਰਹੇ ਹਾਂ, ਜਦੋਂ ਸਾਡਾ ਹੁਕਮ ਉੱਥੇ ਆਵੇਗਾ ਤੁਸਾਂ ਨੇ ਫਿਰ ਵਾਪਸ ਆਉਣਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮ ਪਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਾਹੌਰ ਚਲੇ ਗਏ, ਵਿਆਹ ਦੇ ਸਾਰੇ ਕਾਰਜ ਜਿਹੜੇ ਸਨ ਉਹ ਭੁਗਤਾ ਲਏ। ਉੱਥੇ ਸਤ ਸੰਗਤ ਹੁੰਦੀ ਹੈ, ਰੱਬੀ ਇਲਾਹੀ ਬਾਣੀ ਦਾ ਜਿਹੜਾ ਹੈ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲਦਾ ਹੈ। ਇਤਿਹਾਸਕਾਰਾਂ ਅਤੇ ਮਹੀਨਿਆਂ ਦਾ ਵੀ ਜ਼ਿਕਰ ਕੀਤਾ ਵੀ ਕਈ ਮਹੀਨੇ ਗੁਜ਼ਰ ਗਏ ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੋਈ ਸੁਨੇਹਾ ਵਾਪਸੀ ਦਾ ਨਾ ਭੇਜਿਆ। ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬੇਬਲਤਾ ਨੂੰ ਚਿੱਠੀ ਦੇ ਵਿੱਚ ਲਿਖਦਿਆਂ ਹੋਇਆਂ ਸਿੱਖ ਦੇ ਹੱਥ ਇਸ ਧਰਤੀ ਦੇ ਉੱਤੇ ਭੇਜਿਆ ਕਿ ਜਾ ਕਰਕੇ ਗੁਰਦੇਵ ਨੂੰ ਇਹ ਸਾਡੀ ਚਿੱਠੀ ਦਿਓ। ਇੱਕ ਪੱਤਰਿਕਾ ਆਈ, ਬਾਬੇ ਪ੍ਰਿਥੀ ਚੰਦ ਦੇ ਹੱਥ ਲੱਗ ਗਈ, ਉਹਨੇ ਪੜ੍ਹ ਕੇ ਅਤੇ ਆਪਣੇ ਵੱਲੋਂ ਜਵਾਬ ਲਿਖ ਕੇ ਦੇ ਦਿੱਤਾ ਵੀ ਤੁਹਾਡੇ ਅਤੇ ਗੁਰੂ ਰਾਮਦਾਸ ਜੀ ਦੀ ਖੁਸ਼ੀ ਹੈ, ਤੁਸੀਂ ਲਾਹੌਰ ਰਹੋ, ਕਿਉਂਕਿ ਪ੍ਰਿਥੀ ਚੰਦ ਸੋਚਦਾ ਮੈਂ ਨੇੜੇ ਹਾਂ, ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮੈਨੂੰ ਮਿਲ ਜਾਵੇਗੀ। ਦੂਸਰੀ ਚਿੱਠੀ ਆਈ, ਦੂਜੀ ਵੀ ਬਾਬੇ ਪ੍ਰਿਥੀ ਚੰਦ ਦੇ ਹੱਥ, ਉਹਦਾ ਵੀ ਜਵਾਬ ਬਣਿਆ ਬਣਾਇਆ ਦੇ ਦਿੱਤਾ। ਹੁਣ ਬੇਬਲਤਾ ਵਧੀ, ਪਿਆਰੇ ਦੇ ਦਰਸ਼ਨਾਂ ਦੀ ਤਾਂਘ ਵਧੀ ਹੈ। ਅਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਤੀਜੀ ਚਿੱਠੀ ਲਿਖਦਿਆਂ ਹੋਇਆ ਲੈ ਕੇ ਆਉਣ ਵਾਲੇ ਸਿੱਖ ਨੂੰ ਇੱਕ ਬਚਨ ਕਿਹਾ ਵੀ ਇਹ ਚਿੱਠੀ ਸਿੱਧਾ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਹੱਥ ਵਿੱਚ ਦੇਣੀ ਹੈ, ਕਿਸੇ ਹੋਰ ਨੂੰ ਨਹੀਂ ਦੇਣੀ। ਇਸੇ ਤਰ੍ਹਾਂ ਉਹ ਸਿੱਖ ਨੇ ਕੀਤਾ, ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਨੂੰ ਚਿੱਠੀ ਦਿੱਤੀ। ਜਦੋਂ ਉਸ ਚਿੱਠੀ 'ਤੇ ਅੰਕ ਵਿਧਾਨ ਤੀਜਾ ਪੜਿਆ, ਪੁੱਛਿਆ ਵੀ ਪਹਿਲੀਆਂ ਦੋ ਵੀ ਸਨ, ਇਹਦੇ ਤੋਂ ਪਹਿਲਾਂ ਵੀ ਚਿੱਠੀਆਂ ਆਈਆਂ ਪ੍ਰਿਥੀ ਚੰਦ, ਪਹਿਲਾਂ ਤਾਂ ਮੁਕਰਨ ਲੱਗਾ ਫਿਰ ਪਾਜ ਉਗੜ ਗਿਆ। ਜਦੋਂ ਸਾਰੀ ਗੱਲ ਸਾਹਮਣੇ ਆਈ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਸਤਿਕਾਰ ਦੇ ਸ਼ਾਇਦ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੈ ਕਰਕੇ ਆਓ। ਸਮਾਂ ਆਪਣੀ ਚਾਲ ਚੱਲਿਆ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਅੰਤ ਨੇੜੇ ਜਾਣਦਿਆਂ ਹੋਇਆਂ ਗੁਰਜੋਤ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਸੰਗਤ ਵਿੱਚ ਐਲਾਨ ਕਰ ਦਿੱਤਾ ਕਿ ਸਾਡੇ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਉਹ ਸਿੱਖਾਂ ਦੇ ਪੰਜਵੇਂ ਥਾਂ 'ਤੇ ਸਤਿਗੁਰੂ ਹੋਵਣਗੇ। ਪ੍ਰਿਥੀ ਚੰਦ ਜਿਹਨੇ ਕਿ ਬਹੁਤ ਵਿਉਂਤਾਂ ਬਣਾਈਆਂ ਸਨ, ਬੜੇ ਯਤਨ ਕੀਤੇ ਸਨ, ਉਹਦੀ ਚਾਲ ਕਾਮਯਾਬ ਨਾ ਹੋਈ, ਉਹਨੇ ਰੌਲਾ ਪਾ ਦਿੱਤਾ। ਇੱਥੋਂ ਤੱਕ ਵੀ ਕਿਹਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਗੁਰਪੁਰੀ ਪਿਆਨਾ ਕਰ ਗਏ, ਇਹ ਵੀ ਕਹਿ ਦਿੱਤਾ ਵੀ ਮੇਰੇ ਨਿੱਕੇ ਭਰਾ ਨੇ ਜ਼ਹਿਰ ਦੇ ਕੇ ਸਤਿਗੁਰਾਂ ਨੂੰ ਖਤਮ ਕਰ ਦਿੱਤਾ, ਕਿਉਂਕਿ ਹੁਣ ਉਹਦੇ ਆਪਣੇ ਹਿਰਦੇ ਜ਼ਹਿਰ ਵਸਿਆ ਹੋਇਆ ਅਤੇ ਜ਼ੁਬਾਨ ਤਾਂ ਜ਼ਹਿਰ ਉਗਲੇਗੀ ਨਾ। ਜਿਸ ਹਿਰਦੇ ਵਿੱਚ ਅੰਮ੍ਰਿਤ ਹੈ ਉਸ ਜ਼ੁਬਾਨ 'ਤੇ ਵੀ ਅੰਮ੍ਰਿਤਮਈ ਬੋਲ ਹੋਵਣਗੇ। ਨਿਰਣਾ ਹੋਣ ਲੱਗਾ, ਸੰਗਤ ਨੇ ਕਿਹਾ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੋਲ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੀ ਸਤਿਗੁਰੂ ਨੇ। ਇਤਿਹਾਸਕਾਰਾਂ ਨੇ ਇਸ ਘਟਨਾ ਦਾ ਵੀ ਜ਼ਿਕਰ ਕੀਤਾ ਹੈ ਕਿ ਦੋ ਦਸਤਾਰਾਂ ਦਾ ਜ਼ਿਕਰ ਆਉਂਦਾ ਹੈ। ਜਦੋਂ ਅੰਤਿਮ ਰਸਮ ਨਿਭਾਈ ਗਈ, ਦੋ ਦਸਤਾਰਾਂ ਆਈਆਂ ਅਤੇ ਇਤਿਹਾਸ ਦੇ ਬੋਲ ਨੇ ਮਰਨੇ ਦੀ ਪੱਗ ਪ੍ਰਿਥੀਏ ਬੱਜੀ, ਗੁਰ ਆਈ ਅਰਜਨ ਜੀ ਲੱਧੀ। ਜਿਹੜੀ ਪਿਤਾ ਦੀ ਜ਼ਿੰਮੇਵਾਰੀ ਵਾਲੀ ਪੱਗ ਸੀ ਉਹ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ ਨੂੰ ਦਿੱਤੀ ਗਈ, ਅਤੇ ਜਿਹੜੀ ਸਾਰੇ ਪੰਥ ਵੱਲੋਂ ਗੁਰੂ ਪੁੱਤਰਾਂ ਵੱਲੋਂ ਸਨਮਾਨ ਦੇ ਤੌਰ ਦੇ ਉੱਤੇ ਗੁਰੂ ਕੁੱਲ ਵੱਲੋਂ ਸਿਆਣੇ ਸੂਝਵਾਨ ਸਿੱਖਾਂ ਵੱਲੋਂ ਗੁਰਿਆਈ ਦੀ ਪੱਗ ਸੀਗੀ ਉਹ ਜਦੋਂ ਸ੍ਰੀ ਅਰਜਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਿੱਤੀ ਗਈ ਤਾਂ ਇਤਿਹਾਸਕਾਰ ਕਹਿੰਦੇ ਬਾਬੇ ਪ੍ਰਿਥੀ ਚੰਦ ਨੇ ਅਗਾਂਹ ਹੋ ਕੇ ਉਹ ਵੀ ਖੋਹ ਲਈ। ਪਰ ਉੱਥੇ ਵੀ ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਸਾਗਰ, ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਈ ਝਗੜਾ ਨਹੀਂ ਪਾਇਆ। ਆਖਣ ਲੱਗੇ ਇਹ ਗੁਰੂ ਪਿਤਾ ਦੀ ਵਸਤ ਹੈ, ਇਹ ਖੋਇਆ ਜਾਂ ਆਪੂ ਦਿੱਤਿਆਂ ਨਹੀਂ, ਇਹ ਤਾਂ ਕਰਮਾਂ ਦੇ ਉੱਪਰ ਨਿਬੜਿਆ ਤਾਂ ਕਰਕੇ ਪ੍ਰਾਪਤ ਹੋਈ ਹੈ, ਇਹ ਤਾਂ ਸੇਵਾ ਹੈ, ਇਹ ਤਾਂ ਭਾਗਾਂ ਦੇ ਅਨੁਸਾਰ ਪ੍ਰਾਪਤ ਹੋਈ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਪਰ ਸੁਭਾਏਮਾਨ ਹੋਏ, ਸਾਹਿਬਾਂ ਨੇ ਬੜੇ ਪਰਉਪਕਾਰ ਸਮੁੱਚੇ ਪੰਥ ਅਤੇ ਸਮੁੱਚੀ ਕਾਇਨਾਤ ਦੇ ਉੱਤੇ, ਕੁੱਲ ਖਲਕਤ ਦੇ ਉੱਤੇ ਕੀਤੇ। ਗੁਰੂ ਪਿਤਾ ਦਾ ਹੁਕਮ ਸੀ ਅੰਮ੍ਰਿਤਸਰ ਸਾਹਿਬ ਨੂੰ ਇਹਦਾ ਵਿਸਥਾਰ ਕਰਨਾ, ਇੱਥੇ ਆ ਕੇ ਟਿਕਾਣਾ ਕਰਨਾ, ਔਰ ਸਤਿਗੁਰੂ ਜੀ ਨੇ ਉਹੀ ਜਿਹੜਾ ਸੀ ਗੁਰੂ ਪਿਤਾ ਦੇ ਹੁਕਮਾਂ ਨੂੰ ਸਤ ਕਰਕੇ ਮੰਨਿਆ। ਆਪਾਂ ਜਾਣਦੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਗੁਰੂ ਰਾਮਦਾਸ ਮਹਾਰਾਜ ਜੀ ਹੈ, ਪਰ ਉਪਰੰਤ ਜਿਹੜਾ ਵਿਸਥਾਰ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਾਇਆ, ਸੱਚਖੰਡ ਸਰੋਵਰ ਦੀ ਜਿਹੜੀ ਉਸਾਰੀ ਸੀ ਉਹਨੂੰ ਸੰਪੂਰਨ ਕਰਾਇਆ, ਔਰ ਇਸ ਉਸਾਰੀ ਨੂੰ ਸੰਪੂਰਨ ਕਰਨ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ। ਵੇਖੋ ਵਿਦਵਾਨ ਸੱਜਣਾ ਨੇ ਨਾ ਬਹੁਤ ਤਜਰਬੇ ਦੇ ਵਿੱਚੋਂ ਇਹ ਬੋਲ ਕਹੇ ਨੇ, ਉਹ ਕਹਿੰਦੇ ਨੇ ਤਿੰਨ ਚੀਜ਼ਾਂ ਦਾ ਹੋਣਾ ਕਿਸੇ ਕੌਮ ਦੇ ਕੋਲ ਬਹੁਤ ਜ਼ਰੂਰੀ ਹੈ, ਇੱਕ ਅਹਿਲੇ ਮੁਕਾਮ, ਅਹਿਲੇ ਕਲਾਮ ਔਰ ਅਹਿਲੇ ਨਿਜ਼ਾਮ। ਮੁਕਾਮ, ਕਲਾਮ ਔਰ ਨਿਜ਼ਾਮ ਤੋਂ ਬਿਨਾਂ ਕੋਈ ਪੰਥ ਤਰੱਕੀ ਨਹੀਂ ਕਰ ਸਕਦਾ। ਮੁਕਾਮ ਦਾ ਅਰਥ ਹੈ ਵੀ ਜਿਹੜਾ ਵੀ ਪੰਥ ਹੈ ਉਹਦਾ ਕੋਈ ਕੇਂਦਰੀ ਸਥਾਨ ਹੋਵੇ। ਕਲਾਮ ਦਾ ਅਰਥ ਹੈ ਉਸ ਪੰਥ ਦੇ ਕੋਲ ਆਪਣੇ ਬਜ਼ੁਰਗਾਂ ਦੇ ਵਡੇਰਿਆਂ ਦੇ ਕਹੇ ਹੋਏ ਬੋਲਾਂ ਦਾ ਗ੍ਰੰਥ ਹੋਣਾ ਬਹੁਤ ਜ਼ਰੂਰੀ, ਜਿਹਦੇ ਤੋਂ ਆਉਣ ਵਾਲਾ ਭਵਿੱਖ ਅਤੇ ਪੀੜ੍ਹੀ ਸੇਧ ਲੈ ਸਕੇ। ਅਤੇ ਤੀਜਾ ਨਿਜ਼ਾਮ ਭਾਵ ਪ੍ਰਬੰਧ ਮਰਿਆਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ। ਆਖਿਆ ਮੰਦਰ ਤਾਂ ਬਹੁਤ ਨੇ, ਹਰਿਮੰਦਰ ਸਿਰਜਿਆ ਜਾਵੇ ਜਿੱਥੇ ਕੇਵਲ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਅਤੇ ਵਡਿਆਈ ਹੋਵੇਗੀ। ਚਾਰ ਦਿਸ਼ਾਵਾਂ ਵਿੱਚ ਦਰਵਾਜ਼ੇ ਰੱਖੇ ਗਏ, ਚੌਂ ਦਿਸ਼ਾਵਾਂ ਨੂੰ ਇੱਕੋ ਜਿਹਾ, ਚਾਰੇ ਵਰਣਾਂ ਨੂੰ, ਚਾਰੇ ਆਸ਼ਰਮਾਂ ਤੋਂ ਉੱਪਰ ਉੱਠ ਕੇ ਸੁਨੇਹਾ ਪ੍ਰਾਪਤ ਹੋਵੇ ਕਿ ਇਹ ਸਰਬ ਦਾ ਸਾਂਝਾ ਘਰ ਹੈ। ਇੱਥੇ ਕੇਵਲ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ, ਵਾਹਿਗੁਰੂ ਜੀ ਦੇ ਨਾਲ ਇੱਕਮਿੱਕ ਹੋ ਜਾਣ ਦੀ ਜੁਗਤ ਦੱਸੀ ਜਾਵੇਗੀ। ਕੋਈ ਵੀ ਇਸ ਦਰ ਦਰਬਾਰ ਵਿੱਚ ਆਵੇ, ਉਹਦੀ ਜ਼ਾਤ, ਉਹਦਾ ਵਰਣ, ਉਹਦਾ ਮਜ਼ਹਬ ਨਹੀਂ ਪੁੱਛਿਆ ਜਾਵੇਗਾ। ਉਹ ਭਾਵਨਾ ਸਹਿਤ ਆਵੇ, ਉਹਦੇ ਹਿਰਦੇ ਨੂੰ ਜੋ ਭਾਵਨਾ ਨਾਲ ਲਬਰੇਜ਼ ਹੋਵੇਗਾ, ਨਾਮ ਰੰਗ ਦੀ ਰੰਗਤ ਦੇ ਕੇ ਸੁਚੱਜੀ ਘਾੜਤ ਵਿੱਚ ਤਬਦੀਲ ਕੀਤਾ ਜਾਵੇਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਹਿਲਾ ਵੱਡਾ ਕਰਮ ਕੀਤਾ ਕਿ ਸਾਨੂੰ ਕੇਂਦਰੀ ਸਥਾਨ ਬਖਸ਼ਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਣਤਰ ਕੁੱਲ ਕਾਇਨਾਤ ਦੇ ਨਾਲੋਂ ਨਿਆਰੀ ਹੈ। ਸੱਚਮੁੱਚ ਹੀ ਲੋਕਾਈ ਦੇ ਸਿਆਣੇ ਵਿਦਵਾਨਾਂ ਨੇ ਇਹਨੂੰ ਸੱਚਖੰਡ ਦਾ ਦਰਜਾ ਦਿੱਤਾ, ਇੱਥੋਂ ਤੱਕ ਬਚਨ ਕਹਿ ਦਿੱਤੇ ਕਿ ਇਹ ਧਰਤੀ ਦੇ ਉੱਤੇ ਸਵਰਗ ਹੈ। ਤੁਸੀਂ ਕਦੀ ਖਿਆਲ ਕਰਿਓ, ਆਪਾਂ ਦਰਸ਼ਨੀ ਡਿਉੜੀ ਤੋਂ ਅੰਦਰ ਜਾਂਦੇ ਹਾਂ ਅਤੇ 84 ਕਦਮਾਂ ਦੀ ਵਿੱਥ ਹੈ ਸਿਖਾ, ਤੇਰੇ ਗੁਰਦੇਵ ਦਾ ਇਹ ਤੈਨੂੰ ਸੁਨੇਹਾ ਭਾਵਨਾ ਦੇ ਸਹਿਤ ਤੂੰ 84 ਕਦਮ ਪਿਆਰ ਵਿੱਚ ਭਿੱਜ ਕੇ ਪੁੱਟਦਾ ਰਵੀਂ, ਤੇਰਾ ਆਵਾਗਾਉਣ ਮੁੱਕ ਜਾਵੇਗਾ, ਤੇਰੇ ਜੀਵਨ ਦੀ 84 ਖਤਮ ਹੋ ਜਾਵੇਗੀ। ਹਰ ਕੀ ਪੌੜੀ ਅਸਥਾਨ ਹੈ, ਸਤਿਗੁਰੂ ਨੇ ਕਿਹਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਹੈ। ਤੁਹਾਡੇ ਜੀਵਨ ਦੇ ਅੰਦਰ ਹਰੀ ਵਾਹਿਗੁਰੂ ਦਾ ਪਿਆਰ ਸਰਵ ਪ੍ਰਥਮ ਹੋਣਾ ਚਾਹੀਦਾ ਹੈ, ਉਹਦੇ ਤੋਂ ਉਰਾਂ ਉਹਦੇ ਨੇੜੇ ਤੇੜੇ ਹੋਰ ਦੂਜਾ ਕੁਝ ਹੋਵੇ ਵੀ ਨਾ। ਫਿਰ ਉਸ ਤੋਂ ਅਗਲੀ ਗੱਲ ਆਈ, ਸਮਾਂ ਆਪਣੀ ਚਾਲ ਚੱਲਿਆ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਥ ਵਿੱਚ ਬੇਅੰਤ ਬਰਕਤਾਂ ਵਰਤਾਈਆਂ। ਸਮਾਂ ਆਇਆ ਕਿ ਸਤਿਗੁਰੂ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਅਤੇ ਉਹਨਾਂ ਦੇ ਸਪੁੱਤਰ ਮਿਹਰਬਾਨ ਜੀ ਹੈ ਗੁਰੂ ਕੁੱਲ ਵਿੱਚੋਂ ਨੇ, ਪਰ ਉਹਨਾਂ ਦੀਆਂ ਸਾਜਿਸ਼ਾਂ ਦਿਨ ਬ ਦਿਨ ਵੱਧਦੀਆਂ ਚਲੀਆਂ ਗਈਆਂ। ਇੱਥੋਂ ਤੱਕ ਸਾਜਿਸ਼ਾਂ ਕਰ ਲਈਆਂ ਕਿ ਆਪਣੀ ਬਾਣੀ ਅਤੇ ਆਪਣਾ ਗ੍ਰੰਥ ਰਚ ਦਿੱਤਾ। ਹਰਿਮੰਦਰ ਸਾਹਿਬ ਦੀ ਨਕਲ ਕਰਦਿਆਂ ਹੋਇਆਂ ਹੇਰਰ ਪਿੰਡ ਦੇ ਵਿੱਚ ਇੱਕ ਅਸਥਾਨ ਬਣਾ ਲਿਆ, ਹਰ ਕੀ ਪੌੜੀ ਦੀ ਥਾਂ 'ਤੇ, ਦੁੱਖ ਪੰਜਨੀ ਦੀ ਥਾਂ ਦੇ ਉੱਤੇ ਉੱਥੇ ਦੁੱਖ ਨਿਵਾਰਨ ਉਚਾਰ ਦਿੱਤਾ ਅਤੇ ਆਪਣੇ ਆਪ ਵਿੱਚ ਬਰਾਬਰਤਾ ਕਰਦਿਆਂ ਕਹਿ ਦਿੱਤਾ ਕਿ ਗੁਰਤਾ ਗੱਦੀ ਦੀ ਅੱਗਿਓਂ ਜ਼ਿੰਮੇਵਾਰੀ ਮੈਨੂੰ ਮਿਲਣੀ ਹੈ। ਬਾਣੀ ਵੀ ਰਚ ਦਿੱਤੀ ਅਤੇ ਭੁਲੇਖਾ ਪਾਉਣ ਵਾਸਤੇ ਮੋਹਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦੀ ਵਰਤ ਲਈ। ਸਤਿਗੁਰੂ ਨੇ ਸਿੱਖਾਂ ਨੇ ਮਸ਼ਵਰਾ ਸਲਾਹ ਕਰਕੇ ਅਤੇ ਫਿਰ ਆਦਿ ਬੀੜ ਦੀ ਸੰਪਾਦਨਾ ਦਾ ਕਾਰਜ ਆਰੰਭਿਆ। ਪਹਿਲੇ ਵੱਡੇ ਸਤਿਗੁਰਾਂ ਦੇ ਬੋਲ, ਭਗਤ ਸਾਹਿਬਾਨ, ਭੱਟ ਸਾਹਿਬਾਨ ਜੀ ਦੇ ਬਚਨ, ਕਿਉਂਕਿ ਉਸ ਵੇਲੇ ਤੱਕ ਭੱਟ ਸਾਹਿਬਾਨ ਸਤਿਗੁਰੂ ਜੀ ਦੇ ਹਜ਼ੂਰ ਪਹੁੰਚ ਚੁੱਕੇ ਸਨ। ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਅਜ਼ਮਤ ਨੂੰ, ਮਰਿਆਦਾ ਨੂੰ ਤੱਕਿਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਤੱਕ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਧਰਨ ਗਗਨ ਨਵ ਖੰਡਮੈ ਜੋਤ ਸਵਰੂਪੀ ਰਹਿਓ ਪਰ ਪਰ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਤੇ ਦੇਵ ਸੱਚੇ ਪਾਤਸ਼ਾਹ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਕੋਈ ਭੇਦ ਨਹੀਂ ਹੈ। ਆਦਿ ਬੀੜ ਦੀ ਸੰਪਾਦਨਾ ਸੰਪੂਰਨ ਹੋਈ, ਕੱਚੇ ਵੀ ਆਏ ਜਿਹੜੇ ਆਪੋ ਆਪਣੀ ਹੰਗਤਾ ਤੇ ਹਉਮੈ ਨੂੰ ਦਰਸਾ ਰਹੇ ਸਨ, ਉਹਨਾਂ ਦੇ ਬੋਲ ਵਿੱਚ ਦਰਜਨਾ ਕੀਤੇ ਗਏ। ਕੇਵਲ ਰੱਬੀ ਪਿਆਰ ਵਿੱਚ ਭਿੱਜੇ ਹੋਏ ਬਚਨਾਂ ਨੂੰ ਜਗ੍ਹਾ ਮਿਲੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਕੇ ਸਮੁੱਚੇ ਪੰਥ ਨੂੰ ਗ੍ਰੰਥ ਦੇ ਨਾਲ ਜੋੜ ਕਰਕੇ ਬਚਨ ਕਹਿ ਦਿੱਤੇ ਕਿ ਇਹਨਾਂ ਦਾ ਸਤਿਕਾਰ ਵੱਧ ਤੋਂ ਵੱਧ ਕਰਨਾ, ਇਸ ਬਾਣੀ ਨਾਲ ਜੁੜਨਾ ਹੈ। ਸਿੱਖਾਂ ਪੁੱਛਿਆ, ਮਹਾਰਾਜ ਜਿਸ ਦਿਨ ਪ੍ਰਕਾਸ਼ ਹੋਇਆ ਨਾ, ਸ਼ਾਮ ਨੂੰ ਸਿੱਖਾਂ ਪੁੱਛਿਆ, ਮਹਾਰਾਜ ਆਸਣ ਕਿੱਥੇ ਗ੍ਰੰਥ ਜੀ ਦਾ ਕਰੀਏ, ਇੰਨਾ ਅਦਬ ਤੇ ਸਤਿਕਾਰ ਗੁਰੂ ਜੋਤ ਨੇ ਕੀਤਾ। ਕਹਿਣ ਲੱਗੇ, ਸਾਡੀ ਥਾਵੇਂ ਨਵਾਂ ਪਲੰਘ ਵਿਛਾਇਆ ਜਾਏ ਸੁੰਦਰ ਵਸਤਰ ਤੇ, ਉੱਥੇ ਗ੍ਰੰਥ ਜੀ ਦਾ ਆਸਣ ਜਿਹੜਾ ਰਾਤ ਦਾ ਸੁੱਖ ਆਸਣ ਹੋਵੇ, ਮਹਾਰਾਜ ਤੁਹਾਡਾ ਆਸਣ ਫਿਰ ਸਾਵੇਂ ਨੇੜੇ ਲਾ ਦਈਏ। ਕਹਿਣ ਲੱਗੇ, ਨਹੀਂ, ਸਾਡਾ ਆਸਣ ਅੱਜ ਤੋਂ ਧਰਤੀ ਤੇ ਲੱਗੇਗਾ। ਇਤਿਹਾਸਕਾਰ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਸਤਿਗੁਰੂ ਜੀ ਕਦੇ ਵੀ ਪਲੰਘ ਦੇ ਉੱਤੇ ਰਾਤ ਨੂੰ ਵਿਸ਼ਰਾਮ ਨਹੀਂ ਕੀਤਾ, ਧਰਤੀ ਤੇ ਜ਼ਮੀਨ ਤੇ ਆਸਣ ਰੱਖਿਆ। ਇਸ ਪ੍ਰਕਾਰ ਦੀ ਮਹਿਮਾ ਦੇ ਮਾਲਕ ਸਨ ਗੁਰੂ ਅਰਜਨ ਦੇਵ ਮਹਾਰਾਜ। ਅੱਗੇ ਸਮਾਂ ਆਪਣੀ ਚਾਲ ਚੱਲਿਆ। ਕੇਵਲ ਸਿੱਖ ਜਦੋਂ ਸਤਿਗੁਰੂ ਜੀ ਦੇ ਦਰਬਾਰ ਆਉਂਦੇ ਤੇ ਸਿੱਖਾਂ ਨੇ ਆਪਣੇ ਮਨ ਦੇ ਵਲਵਲੇ ਜ਼ਾਹਰ ਕੀਤੇ, ਸਿੱਖਾਂ ਨੇ ਆਪਣੇ ਮਨ ਦੀ ਭਾਵਨਾ ਨੂੰ ਜ਼ਾਹਰ ਕਰਨਾ। ਇੱਕ ਭਾਈ ਪੈੜਾ ਛੱਜਲ ਜੀ ਦਾ ਜ਼ਿਕਰ ਆਉਂਦਾ ਹੈ। ਉਹਨਾਂ ਨੇ ਪੁੱਛਿਆ, ਮਹਾਰਾਜ ਆਪ ਜੀ ਅੰਮ੍ਰਿਤਸਰ ਸਾਹਿਬ ਦੀ ਵਡਿਆਈ ਕਰਦੇ ਹੋ, ਸਤਿਗੁਰੂ ਜੀ ਇਸ ਵਡਿਆਈ ਦਾ ਕਾਰਨ ਕੀ, ਇਹ ਤੀਰਥ ਮਹਾਨ ਕਿਵੇਂ? ਤਾਂ ਸਾਹਿਬ ਨੇ ਕਿਹਾ, ਇੱਥੇ ਦੋ ਗੱਲਾਂ, ਇੱਕ ਇਸ਼ਨਾਨ ਤੇ ਦੂਜਾ ਸ਼ਬਦ ਦੀ ਵਿਚਾਰ ਹੈ। ਆਮ ਤੀਰਥਾਂ ਦੇ ਉੱਤੇ ਇਸ਼ਨਾਨ ਤੋਂ ਬਾਅਦ ਕੁਝ ਨਹੀਂ, ਇੱਥੇ ਨਾਲ ਨਾਲ ਸ਼ਬਦ ਚੱਲਦਾ ਹੈ। ਇੱਥੇ ਰੁਕਿਆ ਹੋਇਆ ਸਿਮਰਨ ਕਿਸੇ ਦਾ ਹੋਵੇ ਉਹ ਚੱਲ ਪਵੇਗਾ, ਇੱਥੇ ਇਸ਼ਨਾਨ ਕਰੋ, ਸੁਰਤ ਚਿੱਤ ਨੂੰ ਜੋੜ ਕੇ ਬੈਠੋ, ਤੁਹਾਡੇ ਚਿੱਤ ਵਿੱਚ ਹਰੀ ਦਾ ਵਾਸਾ ਹੋ ਜਾਵੇਗਾ। ਇੱਥੇ ਟੁੱਟੀਆਂ ਤੇ ਸੁਰਤਾਂ ਜੁੜਦੀਆਂ, ਖਿੰਡੀਆਂ ਹੋਈਆਂ ਬਿਰਤੀਆਂ ਨੂੰ ਟਿਕਾ ਪ੍ਰਾਪਤ ਹੁੰਦਾ ਹੈ। ਸਾਹਿਬ ਨੇ ਇਸ ਵਾਸਤੇ ਕਿਹਾ ਸੀ, ਸੁਦਾ ਸਰਨਾਵੋ, ਸ਼ਬਦ ਵਿਚਾਰੋ। ਇਤਿਹਾਸ ਨੇ ਬੋਲ ਸਾਂਭ ਕੇ ਰੱਖੇ ਨੇ ਕਿ ਇਸ਼ਨਾਨ ਕਰਨਾ ਹੈ, ਉਹਦੇ ਬਾਅਦ ਸ਼ਬਦ ਦੀ ਵਿਚਾਰ ਵਿੱਚ ਜੁੜਨਾ ਹੈ। ਸ਼ਬਦ ਦੀ ਵਿਚਾਰ ਵਿੱਚ ਇੰਨੀ ਤਾਕਤ ਹੈ ਕਿ ਸਾਨੂੰ ਸੱਚਖੰਡ ਰੱਬੀ ਦਰਗਾਹ ਦੇ ਅੰਦਰ ਸ਼ਬਦ ਦੀ ਵਿਚਾਰ ਸਾਡੀ ਸੁਰਤ ਨੂੰ ਲੈ ਕੇ ਚਲੇ ਜਾਵੇਗੀ। ਮਹਾਰਾਜ ਜੀ ਦੇ ਪਾਸ ਕਈ ਉਪਦੇਸ਼ਕ ਵੀ ਆਉਂਦੇ, ਬਾਲਾ ਜੀ ਤੇ ਕ੍ਰਿਸ਼ਨਾ ਜੀ ਦਾ ਜ਼ਿਕਰ ਆਉਂਦਾ ਹੈ, ਬੜੇ ਸਿਆਣੇ ਵਿਦਵਾਨ ਸਨ। ਉਹਨਾਂ ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਆਪਾਂ ਜਦੋਂ ਉਪਦੇਸ਼ ਕਰਦੇ ਹਾਂ ਨਾ, ਸੰਗਤ ਬਹੁਤ ਝੂਮਦੀ ਹੈ, ਸੰਗਤ ਨੂੰ ਬੜਾ ਆਨੰਦ ਆਉਂਦਾ, ਸਾਨੂੰ ਮਿਲਦੇ ਨੇ, ਕਹਿੰਦੇ ਜੀ ਤੁਹਾਡੇ ਬਚਨ ਸੁਣ ਆਨੰਦ ਬੜਾ ਆਇਆ, ਪਰ ਮਹਾਰਾਜ ਸਾਡੇ ਮਨ ਦੇ ਅੰਦਰ ਤੌਖਲੇ, ਸਾਡੇ ਮਨ ਦੇ ਅੰਦਰ ਚਿੰਤਾ ਰਹਿੰਦੀ ਹੈ, ਸਾਡਾ ਧਿਆਨ ਨਹੀਂ ਟਿਕਦਾ। ਤੇ ਸਾਹਿਬ ਨੇ ਜਿਹੜਾ ਉਪਦੇਸ਼ ਦਿੱਤਾ ਨਾ, ਉਹਨਾਂ ਨੂੰ ਸੁਣਾਇਆ ਸਮਝਾਇਆ, ਉਹ ਅੱਜ ਮੇਰੇ ਵਰਗਿਆਂ ਲਈ, ਸਾਡੀ ਸ਼੍ਰੇਣੀ ਲਈ ਵੀ ਹੈ। ਸਾਹਿਬ ਕਹਿਣ ਲੱਗੇ, ਜੋ ਰੱਬ ਦੀ ਬਾਤ ਸੰਗਤ ਨੂੰ ਸੁਣਾਉਂਦੇ ਹੋ, ਉਹ ਰੱਬ ਦੀ ਬਾਤ ਆਪਣੇ ਮਨ ਤੇ ਵੀ ਲੈ ਕੇ ਲਾਗੂ ਕਰੋ, ਉਹ ਰੱਬ ਦੀ ਬਾਤ ਮਨ ਨੂੰ ਵੀ ਸੁਣਾਇਆ ਕਰੋ ਕਿ ਮਨ ਵੀ ਸਮਝ ਜਾਵੇ। ਜਦੋਂ ਮਨ ਸੁਣੇ ਸਮਝੇਗਾ, ਆਪੇ ਰਸ ਆਵੇਗਾ ਤੇ ਮਨ ਵੀ ਟਿਕ ਜਾਵੇਗਾ। ਇਸ ਪ੍ਰਕਾਰ ਸਤਿਗੁਰੂ ਜੀ ਦਾ ਅਗਾਧ ਬੋਧ ਜੀਵਨ ਹੈ, ਆਪਾਂ ਸਾਰੀ ਵਿਚਾਰ ਤਾਂ ਨਹੀਂ ਕਰ ਸਕਦੇ। ਸੰਖੇਪ ਮਾਤਰ ਮੈਂ ਬੇਨਤੀਆਂ ਕੀਤੀਆਂ, ਸਮਾਂ ਇੱਦਾਂ ਦਾ ਵੀ ਆਇਆ, ਸਤਿਗੁਰੂ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਸਾਗਰ ਨੇ ਪਰਿਵਾਰ ਦੇ ਉੱਤੇ, ਸਾਹਿਬਜ਼ਾਦੇ ਦੇ ਉੱਤੇ ਅਨੇਕਾਂ ਹੱਲੇ ਪਰਿਵਾਰ ਵਿੱਚੋਂ ਪ੍ਰਿਥੀ ਚੰਦ ਵੱਲੋਂ ਕੀਤੇ ਗਏ। ਨਿਮਰਤਾ ਦੇ ਪੁੰਜ ਨੇ ਕੇਵਲ ਸ਼ਹਾਦਤ ਵੇਲੇ ਹੀ ਨਹੀਂ, ਸ਼ਾਂਤੀ ਦੇ ਪੁੰਜ ਨੇ ਸ਼ਹਾਦਤ ਸਮੇਂ ਨਹੀਂ, ਉਹਦੇ ਤੋਂ ਪਹਿਲਾਂ ਵੀ ਸ਼ਾਂਤੀ ਦਾ ਪੱਲਾ ਪਕੜ ਕੇ ਰੱਖਿਆ। ਤੇ ਜੇ ਸ਼ਹਾਦਤ ਦਿੱਤੀ, ਸਭ ਤਪਦੇ ਹੋਏ ਹਿਰਦਿਆਂ ਵਿੱਚ ਕੇਵਲ ਇੱਕੋ ਠਰਦੀ ਹੋਈ ਜੋਤ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠੇ ਨੇ, ਜਿੱਥੇ ਜਾ ਕੇ ਸਾਰੇ ਅੱਗ ਬਬੂਲੇ ਨੇ, ਜਿੱਥੇ ਜਾ ਕੇ ਸਾਰਿਆਂ ਦੀ ਭਾਵਨਾ ਬਦਲ ਗਈ, ਉੱਥੇ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਚਿੱਤ ਬੈਠੇ। ਤੇ ਆਪਾਂ ਘਰਾਂ ਵਿੱਚ ਸੁੱਖ ਆਰਾਮ ਵਿੱਚ ਬਹਿ ਕੇ ਵੀ ਰੱਬ ਦਾ ਨਾਂ ਨਹੀਂ ਮੰਗ ਸਕਦੇ, ਭਾਣਾ ਨਹੀਂ ਮੰਨਣ ਦੀ ਜਾਚ ਮੰਗ ਸਕਦੇ। ਸਾਹਿਬ ਨੇ ਤਵੀ ਤੇ ਬਹਿ ਕੇ ਕਿਹਾ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਅੱਜ ਮਹਾਨ ਆਗਮਨ ਪੁਰਬ ਬਹੁਤ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ। ਆਪ ਸਮੁੱਚੀ ਸੰਗਤ ਨੂੰ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਆਓ ਹੁਣ ਜੋ ਪਾਵਨ ਪਵਿੱਤਰ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਸ੍ਰੀ ਮੁੱਖ ਵਾਕ ਸਾਹਿਬ ਜੀ ਅੰਮ੍ਰਿਤ ਵੇਲੇ ਜੋ ਪ੍ਰਾਪਤ ਹੋਏ ਉਹਨਾਂ ਪਾਵਨ ਬਚਨਾਂ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਇੱਕ ਵਾਰ ਸਾਰੀ ਸੰਗਤ ਪਿਆਰ ਸਹਿਤ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ।
ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੀ ਅੱਜ ਪ੍ਰਕਾਸ਼ ਗੁਰਪੁਰਬ ਹੈ ਤੇ ਸਤਿਗੁਰਾਂ ਨੇ ਸ੍ਰੀ ਮੁੱਖ ਵਾਕ ਦੇ ਰੂਪ ਅੰਦਰ ਸਾਡੇ ਤੇ ਬੇਅੰਤ ਕਿਰਪਾ ਬਖਸ਼ਿਸ਼ ਕੀਤੀ ਹੈ। ਤਿਲੰਗ ਰਾਗ ਦੇ ਅੰਦਰ ਅੱਜ ਦਾ ਜੋ ਪਾਵਨ ਪਵਿੱਤਰ ਬਚਨ ਸਾਨੂੰ ਮੁੱਖ ਵਾਕ ਰੂਪ ਅੰਦਰ ਪ੍ਰਾਪਤ ਹੋਇਆ, ਦੂਜੇ ਘਰ ਸੁਰਤਾਲ ਅੰਦਰ ਗਾਉਣ ਦੀ ਹਦਾਇਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 723 ਅਤੇ 24 ਉੱਪਰ ਇਹ ਪਾਵਨ ਪਵਿੱਤਰ ਸ਼ਬਦ ਜੋ ਸੁਭਾਇਮਾਨ ਹੈ।
ਤੁਧ ਬਿਨ ਦੂਜਾ ਨਾਹੀ ਕੋਏ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਮਹਿਮਾ ਕਰਦਿਆਂ ਹੋਇਆਂ ਬਚਨ ਕਰ ਰਹੇ ਹਨ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਇੰਨੀ ਤਾਕਤ ਸਮਰੱਥਾ ਵਾਲਾ ਕੋਈ ਦੂਜਾ ਹੋਰ ਹੈ ਹੀ ਨਹੀਂ। ਤੁਹਾਡੀ ਸ੍ਰੇਸ਼ਟਤਾ ਹੀ ਇਸੇ ਵਿੱਚ ਹੈ ਕਿ ਤੁਹਾਡੀ ਕੋਈ ਬਰਾਬਰੀ ਨਹੀਂ ਕਰ ਸਕਦਾ, ਤੁਹਾਡਾ ਕੋਈ ਸ਼ਰੀਕ ਬਣ ਕੇ ਨਹੀਂ ਬਹਿ ਸਕਦਾ। ਦੁਨੀਆਂ ਦੇ ਵਿੱਚ ਇੱਕ ਅਹੁਦਾ ਅਹੁਦੇ ਵਰਗੇ ਕਈ ਹਜ਼ਾਰਾਂ ਅਹੁਦੇ ਅਹੁਦਿਆਂ ਤੇ ਬਹਿਣ ਵਾਲੇ, ਪਰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਹੁਦਾ, ਉਹ ਗੱਦੀ ਏਡੀ ਵਿਦਵਾਨ ਏਡੀ ਤਾਕਤਮਈ ਹੈ ਕਿ ਉਹਦੀ ਬਰਾਬਰੀ ਕੋਈ ਦੂਜਾ ਨਹੀਂ ਕਰ ਸਕਦਾ ਹੈ।
ਤੂੰ ਕਰਤਾਰ ਕਰੇ ਸੋ ਹੋਏ।
ਸਾਹਿਬ ਆਖਣ ਲੱਗੇ, ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਿਰਜਣ ਹਾਰੇ ਹੋ। ਸਿਰਜਣ ਹਾਰੇ ਤੋਂ ਭਾਵ ਕਰਤਾ ਪੁਰਖ ਹੋ, ਤੁਸੀਂ ਇਸ ਧਰਤੀ ਨੂੰ ਸਿਰਜਿਆ, ਤੁਸੀਂ ਇਸ ਧਰਤੀ ਦੇ ਉੱਤੇ ਚੰਦ ਸੂਰਜ ਆਕਾਸ਼ ਚੰਦਰਮਾ ਤਾਰੇ ਇਤਿਆਦਿ ਬਣਾ ਕਰਕੇ ਬਨਸਪਤੀ ਪੈਦਾ ਕੀਤੀ, ਜੀਵ ਪੈਦਾ ਕੀਤੇ, 84 ਲੱਖ ਜੂਨਾਂ ਪੈਦਾ ਕੀਤੀਆਂ, ਤੂੰ ਕਰਤਾਰ ਕਰਹੀਂ ਸੋ ਹੋਏ। ਇਸ ਸਿਰਜੀ ਹੋਈ ਧਰਤੀ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਉਹੀ ਹੁੰਦਾ ਹੈ ਜੋ ਤੁਸੀਂ ਕਰਦੇ ਹੋ।
ਤੇਰਾ ਜੋਰ ਤੇਰੀ ਮਨ ਟੇਕ।
ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਹੀ ਤਾਕਤ ਹੈ, ਜ਼ੋਰ ਨਾਮ ਹੈ ਤਾਣ ਦਾ, ਤਾਕਤ ਹੈ ਟੇਕ ਨਾਮ ਕਹੀਏ ਆਸਰੇ ਦਾ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਧਰਤੀ ਦੇ ਜ਼ਰੇ ਜ਼ਰੇ ਦੇ ਅੰਦਰ ਤੁਹਾਡਾ ਜ਼ੋਰ ਹੈ, ਤੁਹਾਡੀ ਤਾਕਤ ਹੈ, ਤੁਹਾਡਾ ਬਲ ਹੈ, ਤਾਂ ਕਰਕੇ ਧਰਤੀ ਦਾ ਟੁਕੜਾ ਚਲਾਏਮਾਨ ਹੈ, ਤਾਂ ਕਰਕੇ ਇਸ ਧਰਤੀ ਦੇ ਟੁਕੜੇ ਉੱਤੇ ਜੀਵਨ ਹੈ, ਕਿਉਂਕਿ ਤੁਸੀਂ ਸਾਰੀ ਧਰਤੀ ਨੂੰ ਆਪਣੇ ਤਾਣ ਸਦਕਾ ਜ਼ੋਰ ਸਦਕਾ ਬੰਨਿਆ ਹੋਇਆ, ਜੀਵਾਂ ਨੂੰ ਵੀ ਤੁਹਾਡਾ ਹੀ ਆਸਰਾ ਹੈ।
ਸਦਾ ਸਦਾ ਜਪ ਨਾਨਕ ਏਕ।
ਫਿਰ ਸਾਡੇ ਲਈ ਉਪਦੇਸ਼ ਸਾਹਿਬ ਜੀ ਨੇ ਜੋ ਕਿਰਪਾ ਕੀਤੀ, ਸਤਿਗੁਰੂ ਇਸ ਪਾਵਨ ਸ਼ਬਦ ਦੇ ਪਹਿਲੇ ਬੰਦ ਦੀ ਸਮਾਪਤੀ ਕਰਦਿਆਂ ਕਹਿਣ ਲੱਗੇ, ਸਦਾ ਸਦਾ ਸਦੈਵ ਹਰ ਵੇਲੇ ਉਸ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਜਪਦੇ ਰਹੀਏ। ਉਹ ਨਿਰੰਕਾਰ ਜਿਹੜਾ ਇੱਕੋ ਹੀ ਹੈ, ਜਿਹਦੀ ਹੋਰ ਕੋਈ ਬਰਾਬਰੀ ਨਹੀਂ ਕਰ ਸਕਦਾ, ਜਿਹਨੂੰ ਬਾਣੀ ਨੇ ਕਿਹਾ, ਅੱਲਾਹ ਪਾਕੰ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ। ਇੰਨੀ ਵਡਿਆਈ ਦਾ ਮਾਲਕ ਹੈ ਉਹ ਵਾਹਿਗੁਰੂ ਅਕਾਲ ਪੁਰਖ, ਵੀ ਉਹਦੀ ਬਰਾਬਰੀ ਕਿਸੇ ਪਾਸ ਨਹੀਂ ਹੈ। ਸਾਹਿਬ ਕਹਿੰਦੇ, ਐਸੇ ਸਤਿਗੁਰੂ ਨੂੰ ਸਦਾ ਹੀ ਧਿਆਈਏ, ਸਦਾ ਹੀ ਸਿਮਰਦੇ ਰਹੀਏ।
ਸਭ ਉਪਰ ਪਾਰ ਬ੍ਰਹਮ ਦਾ ਤਾਰ।
ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਸ੍ਰੇਸ਼ਟਤਾ ਹੀ ਹੈ ਕਿ ਉਹ ਸਾਰਿਆਂ ਦੇ ਉੱਪਰ ਉਹਦਾ ਹੁਕਮ ਚਲਾਏ ਮਹਾਨ ਹੈ ਤੇ ਸਭਨਾਂ ਦਾ ਉਹ ਦਾਤਾ ਹੈ। ਸੰਸਾਰੀ ਅਹੁਦਿਆਂ ਦੇ ਉੱਤੇ ਇੱਕ ਤੋਂ ਉੱਤੇ ਦੂਜਾ, ਦੂਜੇ ਤੋਂ ਉੱਤੇ ਤੀਜਾ, ਇੱਦਾਂ ਬੜੀ ਵੱਡੀ ਕਤਾਰ ਬਣ ਜਾਂਦੀ ਹੈ। ਇੱਕੋ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਜਿਹਨੂੰ ਬਾਣੀ ਵਿੱਚ ਕਿਹਾ ਗਿਆ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕਿਸੇ ਦੇ ਪਾਸ ਚੰਦ ਦੇ ਨਾਲ ਹੀ ਕੋਈ ਕੁਰਸੀ ਕੋਈ ਅਹੁਦਾ ਆ ਜਾਏ ਨਾ ਤੇ ਅਗਲਾ ਐਨ ਅਸਮਾਨ ਤੇ ਅੱਖਾਂ ਲੈ ਜਾਂਦਾ ਵੀ ਮੇਰੇ ਕੋਲ ਤਾਕਤ ਆਈ ਹੈ। ਪਰ ਸਾਹਿਬ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਕਹਿੰਦੇ, ਅਸਲ ਤਾਕਤ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਹੈ ਉਹ ਦਾਤਾ ਸਭਨਾ ਜੀਆਂ ਨੂੰ ਪ੍ਰਤਪਾਲਣਾ ਕਰਨ ਵਾਲਾ, ਉਹਦੇ ਉੱਪਰ ਹੋਰ ਦੂਜਾ ਹੈ ਹੀ ਕੋਈ ਨਹੀਂ। ਆਪਾਂ ਨਿਤ ਬਚਨ ਪੜ੍ਹਦੇ ਹਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਉਹ ਦਾਤਾਰ ਵਾਹਿਗੁਰੂ ਹੈ, ਉਹਦੇ ਗੁਣਾਂ ਨੂੰ ਕਿਤਾਂ ਕਿਸ ਪ੍ਰਕਾਰ ਆਪਾਂ ਬਿਆਨ ਕਰ ਸਕਾਂਗੇ। ਉਹਦੇ ਗੁਣਾਂ ਦੇ ਅੰਦਰ ਏਡੀ ਵੱਡੀ ਵਡਿਆਈ ਹੈ। ਸਾਹਿਬ ਨੇ ਕਿਹਾ ਉਹ ਦਾਤਾ ਵੀ ਕਿੱਦਾਂ ਦਾ, ਦਾਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦਿਨ ਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਦੁਨਿਆਵੀ ਦਾਤੇ ਕੁਝ ਦੇਣਗੇ ਤੇ ਪਹਿਲਾਂ ਆਪਣਾ ਪੱਲਾ ਵੇਖਣਗੇ। ਕੇਵਲ ਹਰੀ ਅਕਾਲ ਪੁਰਖ ਵਾਹਿਗੁਰੂ ਏਦਾਂ ਦਾ ਦਾਤਾਰ ਹੈ, ਉਹ ਵੰਡਦਾ ਚੱਲਿਆ ਜਾ ਰਿਹਾ। ਉਹਦੇ ਖਜ਼ਾਨਿਆਂ ਦੇ ਵਿੱਚ ਕਦੇ ਊਣ ਤਾਈ ਕਦੇ ਤੋਟ ਆਉਂਦੀ ਨਹੀਂ। ਸਾਹਿਬ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਉਹ ਸਭਨਾਂ ਦੇ ਉੱਪਰ ਸਭ ਤੋਂ ਸ੍ਰੇਸ਼ਟ, ਉਹਦਾ ਹੁਕਮ ਸਭਨਾਂ ਦੇ ਉੱਪਰ ਵਰਤਦਾ ਪਿਆ, ਉਹ ਐਸਾ ਦਾਤਾ ਹੈ ਸਤਿਗੁਰੂ ਗਰੀਬ ਨਿਵਾਜ।
ਤੇਰੀ ਟੇਕ ਤੇਰਾ ਆਧਾਰ,
ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਰਹਾਓ ਵਾਲੇ ਬੰਦ ਅੰਦਰ ਕਹਿੰਦੇ ਨੇ ਆਸਰਾ, ਓਟ ਕਿਹਦੀ ਹੈ, ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੀ। ਉਹਦੇ ਆਸਰੇ ਤੋਂ, ਉਹਦੀ ਓਟ ਤੋਂ ਬਿਨਾਂ ਹੋਰ ਦੂਜਾ ਕੋਈ ਹੈ ਹੀ ਨਹੀਂ ਜਿਹੜਾ ਜੀਵਾਂ ਦੀ ਪ੍ਰਤਪਾਲਣਾ ਕਰ ਸਕਦਾ ਹੋਵੇ, ਜਿਹੜਾ ਜੀਵਾਂ ਨੂੰ ਸਵਾਸਾਂ ਰੂਪ ਵਰਗੀ ਅਮੋਲਕ ਦਾਤ ਦੇ ਸਕਦਾ ਹੋਵੇ। ਇਹ ਸਾਰੀਆਂ ਵਡਮੁੱਲੀਆਂ ਦਾਤਾਂ ਦਾ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਰਹਾਓ
ਸਾਹਿਬ ਜੀ ਵਿਸਰਾਮ ਦੇ ਕਰਕੇ ਸਮਝਾ ਰਹੇ ਹਨ,
ਹੈ ਤੂੰ, ਹੈ ਤੂੰ ਹੋਵਨਹਾਰ।
ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਰਮ ਸਤਾ, ਉਹਦੀ ਹਸਤੀ ਕਿਵੇਂ ਦੀ ਹੈ, ਪਿੱਛੇ ਵੀ ਸੀ ਹੁਣ ਵੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਕੁਝ ਰਹੇ ਚਾਹੇ ਨਾ ਰਹੇ, ਪਰ ਪ੍ਰਭੂ ਦੀ ਸਤਾ ਨੂੰ ਕੋਈ ਕਿਸੇ ਤਰ੍ਹਾਂ ਦਾ ਚੈਲੰਜ ਨਹੀਂ, ਉਹ ਸਦੈਵ ਟਿਕੀ ਰਹੇਗੀ। ਆਪਾਂ ਰੋਜ਼ ਬਚਨ ਪੜ੍ਹਦੇ ਬਾਣੀ ਅੰਦਰ ਗੁਰੂ ਦੇਵ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਨੇ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੱਚਮੁੱਚੀ ਉਹ ਅਕਾਲ ਪੁਰਖ ਵਾਹਿਗੁਰੂ ਜੁਗਾਂ ਜੁਗਾਂਤਰਾਂ ਤੋਂ, ਗਿਣਤੀਆਂ ਮਿਣਤੀਆਂ ਦੇ ਯੁਗਾਂ ਦੇ ਆਰੰਭ ਤੋਂ ਪਹਿਲਾਂ, ਦਿਨ ਮਹੀਨਿਆਂ ਸਾਲ ਸਦੀਆਂ ਦੇ ਆਰੰਭ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੁਝ ਰਹੇਗਾ। ਤੇ ਸਾਹਿਬ ਕਿਹਾ ਉਹ ਹੈ ਅਕਾਲ ਪੁਰਖ ਵਾਹਿਗੁਰੂ ਆਪ, ਏਡੀ ਤਾਕਤ ਇੰਨੀ ਸਮਰੱਥਾ ਦਾ ਮਾਲਕ ਹੈ।
ਅਗਮ ਅਗਾਦ ਊਚ ਆਪਾਰ,
ਵਾਹਿਗੁਰੂ ਅਕਾਲ ਪੁਰਖ ਜਿਹੜਾ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਅਥਾਹ ਹੈ, ਜਿਹਨੂੰ ਗਿਣਤੀ ਮਿਣਤੀ ਦੇ ਦਾਇਰੇ ਅੰਦਰ ਨਹੀਂ ਲਿਆਂਦਾ ਜਾ ਸਕਦਾ। ਦੁਨਿਆਵੀ ਹਿਸਾਬ ਕਿਤਾਬ ਕਰ ਲਈਦਾ ਹੈ, ਕਿਸੇ ਰਿਸ਼ਤੇ ਦੇ ਵਿੱਚ ਕਰ ਲਈਦਾ ਹੈ, ਕਿਸੇ ਵਪਾਰ ਵਿੱਚ ਕਰ ਲਈਦਾ ਹੈ, ਕਿਤੇ ਨਫ਼ਾ ਨੁਕਸਾਨ ਵੇਖਿਆ ਜਾ ਸਕਦਾ ਹੈ। ਸਾਹਿਬ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਕਾਲ ਦੀਆਂ ਬੱਜੀਆਂ ਹੋਈਆਂ ਗਿਣਤੀਆਂ ਤੇ ਮਿਣਤੀਆਂ ਦਾ ਕੋਈ ਅਸਰ ਨਹੀਂ, ਉਹ ਬੇਅੰਤ ਹੈ, ਬੇਅੰਤ ਹੈ, ਉਹਦਾ ਕੋਈ ਪਾਰਲਾ ਬੰਨਾ ਨਹੀਂ। ਜਿਹਨੂੰ ਕੋਈ ਸ਼ੋਅ ਕੇ ਕਹੇ ਵੀ ਮੈਂ ਰੱਬ ਦਾ ਅੰਤ ਪਾ ਲਿਆ ਹਾਂ, ਉਹਦੇ ਹੋ ਕੇ ਉਹਨੂੰ ਜਪ ਕੇ ਸਿਮਰ ਕੇ ਉਹਦੇ ਵਿੱਚ ਸਮਾ ਜਾਵਣ, ਇਹ ਬਾਤ ਅਲੈਦਾ ਹੈ। ਪਰ ਜਿਹੜੇ ਸਮਾ ਗਏ ਉਹਨਾਂ ਨੇ ਇਹ ਵੀ ਨਹੀਂ, ਉਹਨਾਂ ਵੀ ਨਹੀਂ ਕਿਹਾ ਵੀ ਅਸੀਂ ਰੱਬ ਦਾ ਅੰਤ ਪਾ ਲਿਆ। ਉਹਨਾਂ ਕਿਹਾ ਭੇਦ ਨਹੀਂ ਰਿਹਾ ਸਾਡੇ ਵਿੱਚ, ਪਰ ਇਹ ਕਹੀਏ ਵੀ ਅਸੀਂ ਅੰਤ ਪਾ ਲਿਆ ਨਹੀਂ, ਰੱਬ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਜੋ ਤੁਦ ਸੇਵਹਿ ਤਿਨ ਭਉ ਦੁਖ ਨਾਹੀ,
ਸਾਹਿਬ ਆਖਣ ਲੱਗੇ ਵੀ ਜਿਹੜੇ ਤੈਨੂੰ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਤੁਹਾਨੂੰ ਸਿਮਰਦੇ ਚਿਤਵ ਦੇ, ਜਿਹੜੇ ਤੁਹਾਡੀ ਮਨ ਕਰਕੇ ਸੇਵਾ ਕਰਦੇ, ਤੁਹਾਡਾ ਨਾਮ ਜਪਦੇ ਨੇ, ਉਹਨਾਂ ਨੂੰ ਫਿਰ ਜਮਾਂ ਦਾ ਡਰ ਨਹੀਂ ਰਹਿ ਜਾਂਦਾ, ਉਹਨਾਂ ਨੂੰ ਦੁੱਖਾਂ ਦਾ ਡਰ ਨਹੀਂ ਰਹਿ ਜਾਂਦਾ। ਦੁੱਖ ਆਵਣਗੇ ਤੇ ਉਹ ਰੱਬੀ ਰਜ਼ਾ ਹੁਕਮ ਵਿੱਚ ਵਿਚਰਦਿਆਂ ਹੋਇਆਂ ਉਹਨਾਂ ਦੁੱਖਾਂ ਨੂੰ ਸਹਿ ਜਾਣ ਦੀ ਤਾਕਤ ਆਪਣੇ ਪਿਆਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਜੀ ਪਾਸੋਂ ਪ੍ਰਾਪਤ ਕਰਦੇ ਹਨ। ਉਹਨਾਂ ਨੂੰ ਕੋਈ ਡਰ ਨਹੀਂ ਸਤਾਉਂਦਾ ਹੈ ਦੁੱਖਾਂ ਦਾ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ,
ਐਸੇ ਅਗੰਮ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਕਿਵੇਂ ਗਾਇਆ ਜਾ ਸਕਦਾ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ ਸਤਸੰਗਤ ਹੋ ਸਕਦੀ ਹੈ, ਗੁਰੂ ਕਿਰਪਾ ਦੇ ਦੁਆਰਾ ਬਾਣੀ ਪੜ੍ਹ ਸਕਦੇ ਹਾਂ, ਗੁਰੂ ਕਿਰਪਾ ਦੁਆਰਾ ਹੀ ਸੇਵਾ ਕਰ ਸਕਦੇ ਹਾਂ। ਯਤਨ ਇਹ ਕਰੀਏ ਵੀ ਗੁਰੂ ਦੇ ਪਾਸੋਂ ਗੁਰੂ ਦੀ ਕਿਰਪਾ ਮੰਗਿਆ ਕਰੀਏ। ਮਹਾਰਾਜ ਗਰੀਬ ਨਿਵਾਜ, ਕਿਰਪਾ ਕਰੋ, ਆਪਣੇ ਦਰ ਦੇ ਦਰਸ਼ਨ, ਆਪਣੀ ਅਗੰਮੀ ਨੂੰ ਬਾਣੀ ਪੜ੍ਹਨ ਦੀ ਤਾਕਤ ਸਾਨੂੰ ਬਖਸ਼ਿਸ਼ ਕਰ ਦਿਓ। ਸਾਹਿਬ ਕਹਿੰਦੇ ਗੁਰੂ ਦੀ ਕਿਰਪਾ ਹੋਵੇ ਤਾਂ ਉਹਦੇ ਗੁਣਾਂ ਨੂੰ ਗਾਇਆ ਜਾ ਸਕਦਾ ਹੈ।
ਜੋ ਦਿਸੈ ਸੋ ਤੇਰਾ ਰੂਪ।
ਸਾਹਿਬ ਫੁਰਮਾਨ ਕਰਦੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੈ ਜੋ ਦਿਸਦਾ ਪਿਆ, ਉਹ ਕਣ ਕਣ ਵਿੱਚ ਰਮਿਆ ਹੋਇਆ, ਸਮਾਇਆ ਹੋਇਆ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਤੈ ਚਾਨਣ, ਸਭ ਮੈਂ ਚਾਨਣ ਹੋਏ। ਉਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਹੀ ਹੈ ਜੋ ਕਣ ਕਣ ਵਿੱਚ ਰਮੀ ਹੋਈ। ਆਪਾਂ ਆਸਾ ਕੀ ਵਾਰ ਵਿੱਚ ਵੀ ਬਚਨ ਪੜ੍ਹਦੇ, ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਜੋਤ ਤੋਂ ਬਿਨਾਂ, ਉਹਦੇ ਕਣ ਤੋਂ ਬਿਨਾਂ, ਉਹਦੀ ਤਾਕਤ ਸਤਾ ਤੋਂ ਬਿਨਾਂ ਧਰਤੀ ਦਾ ਇੱਕ ਜ਼ਰਾ ਇੱਕ ਕਿਣਕਾ ਵੀ ਨਹੀਂ ਹੈ।
ਗੁਣ ਨਿਧਾਨ ਗੋਵਿੰਦ ਅਨੂਪ।
ਹਰੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਧਰਤੀ ਦਾ ਪਾਲਣ ਹਾਰ ਹੈ, ਅਨੂਪ ਨਾਮ ਕਹੀਏ ਸੁੰਦਰਤਾ ਦਾ, ਜਿਹੜੇ ਬਹੁਤ ਸੁੰਦਰਤਾ ਦੇ ਮਾਲਕ ਨੇ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਰ ਰਹੇ ਹਨ।
ਸਿਮਰ 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 ਜਨ ਸੋਏ।
ਸਾਹਿਬ ਜੀ ਆਖਣ ਲੱਗੇ ਵੀ ਉਹਨੂੰ ਸਿਮਰੀਏ, ਤਿੰਨ ਵਾਰ ਕਿਹਾ ਸਿਮਰ 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 ਜਨ ਸੋਏ, ਮਨ ਕਰਕੇ, ਬਚਨਾਂ ਕਰਕੇ, ਕਰਮ ਕਰਕੇ, ਜ਼ੁਬਾਨ ਤੇ, ਮਨ ਅੰਦਰ ਤੇ, ਸਾਡੇ ਕਰਮਾਂ ਵਿੱਚ ਜੇ ਆਪਾਂ ਵਾਹਿਗੁਰੂ ਨੂੰ ਜਪਦੇ ਹਾਂ ਤੇ ਝਲਕ ਪਵੇ ਸਾਡੇ ਜੀਵਨ ਵਿੱਚੋਂ ਵੀ ਆਪਾਂ ਬਾਣੀ ਪੜ੍ਹਨ ਵਾਲੇ ਹਾਂ, ਆਪਾਂ ਵਾਹਿਗੁਰੂ ਨੂੰ ਯਾਦ ਕਰਨ ਵਾਲੇ। ਸਾਹਿਬ ਕਹਿੰਦੇ ਜਦੋਂ ਏਦਾਂ ਮਨ ਵਾਚ ਕਰਮ ਕਰਕੇ ਸਿਮਰਿਆ ਜਾਵੇਗਾ ਨਾ, ਤੇ ਫੇਰ ਉਹਦਾ ਹੀ ਰੂਪ ਹੋ ਜਾਵਾਂਗੇ ਜਿਹਨੂੰ ਚਿਤਵਦੇ ਪਏ, ਜਿਹਨੂੰ ਚੇਤੇ ਪਏ ਕਰਦੇ ਹਾਂ।
ਨਾਨਕ ਕਰਮ ਪ੍ਰਾਪਤ ਹੋਏ।
ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਉਹਦੀ ਪ੍ਰਾਪਤੀ ਕਿੱਥੇ ਹੈ? ਉਹਦੀ ਮਿਹਰ ਤੇ ਉਹਦੀ ਬਖਸ਼ਿਸ਼ ਤੇ। ਜਿਵੇਂ ਇੱਕ ਮਾਲੀ ਉਹ ਬੀਜ ਪਾ ਦਿੰਦਾ ਹੈ ਧਰਤੀ ਦੇ ਵਿੱਚ, ਉਹਦੀ ਸੰਭਾਲ ਕਰਦਾ ਹੈ, ਅੱਗੋਂ ਉਸ ਬੀਜ ਨੇ ਪੌਦਾ ਬਣ ਫਲ ਦੇਣਾ, ਫੁੱਲ ਦੇਣੇ ਹੈ, ਇਹ ਨਿਰੰਕਾਰ ਜਾਣੇ। ਪਰ ਮਾਲੀ ਆਪਣਾ ਕਰਮ, ਆਪਣੀ ਮਿਹਨਤ ਤਾਂ ਜਾਰੀ ਰੱਖਦਾ, ਉਹ ਨਿਰਾਸ਼ਾ 'ਚ ਤਾਂ ਨਹੀਂ ਨਾ ਜਾਂਦਾ ਵੀ ਅੱਜ ਬੀਜ ਪਾਇਆ ਕਦੋਂ ਫਲੇਗਾ, ਫੁੱਲੇਗਾ ਕਦੋਂ, ਇਹਦੇ 'ਤੇ ਫਲ ਆਵਣਗੇ। ਨਹੀਂ, ਜਿਵੇਂ ਇੱਕ ਜ਼ਿਮੀਦਾਰ ਸੰਤੋਖ ਰੱਖ ਕੇ, ਸਬਰ ਰੱਖ ਕੇ ਆਪਣੀ ਫਸਲ ਬੀਜਦਾ ਹੈ, 6 ਮਹੀਨਿਆਂ ਦੀ ਆਸ ਲੈ ਕੇ 6 ਮਹੀਨੇ ਉਹ ਮਸ਼ਕਤ ਘਾਲਣਾ ਘਾਲਦਾ ਹੈ। ਸਾਹਿਬ ਕਹਿੰਦੇ ਇਸੇ ਤਰ੍ਹਾਂ ਬਖਸ਼ਿਸ਼ ਨੂੰ, ਕਰਮ ਨੂੰ ਪ੍ਰਾਪਤ ਕਰਨ ਵਾਸਤੇ ਮਿਹਨਤ, ਮਸ਼ਕਤ ਤੇ ਘਾਲਣਾ ਜਿਹੜੀ ਉਹ ਘਾਲਣੀ ਪਵੇਗੀ।
ਜਿਨ ਜਪਿਆ ਤਿਸ ਕਾ ਬਲਿਹਾਰ।
ਸਾਹਿਬ ਆਖਣ ਲੱਗੇ ਜਿਨ੍ਹਾਂ ਨੇ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ, ਉਹਨਾਂ ਤੋਂ ਕੁਰਬਾਨ ਸਦਕੇ ਵਾਰਨੇ ਜਾਈਏ।
ਤਿਸ ਕੈ ਸੰਗ ਤਰੈ ਸੰਸਾਰ।
ਜਿਹੜੇ ਜਪਣ ਵਾਲੇ ਨੇ ਉਹਨਾਂ ਦੀ ਬਰਕਤ ਏਡੀ ਵੱਡੀ ਹੈ, ਉਹਨਾਂ ਦੀ ਸੰਗਤ ਵਿੱਚ ਬਹਿ ਜਾਈਏ ਤੇ ਪਾਪੀ ਵੀ ਤਰ ਜਾਂਦੇ ਨੇ। ਉਹ ਸੰਸਾਰ ਨੂੰ, ਬਹੁਤਿਆਂ ਨੂੰ ਤਾਰਨ ਦੀ ਸਮਰੱਥਾ ਰੱਖਦੇ ਨੇ ਕਿਉਂਕਿ ਉਹ ਆਪ ਤਰ ਚੁੱਕੇ ਹਨ।
ਕਹੋ ਨਾਨਕ ਪ੍ਰਭ ਲੋਚਾ ਪੂਰ।
ਸ਼ਬਦ ਦੀ ਸਮਾਪਤੀ ਤੇ ਸਤਿਗੁਰੂ ਜੀ ਕਿਰਪਾ ਕਰਕੇ ਇੱਕ ਦਾਤ ਮੰਗ ਰਹੇ ਨੇ। ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਸਤਿਗੁਰੂ ਜੀ ਕਿਰਪਾ ਕਰੋ, ਮੇਰੇ ਮਨ ਦੀ ਲੋਚਾ ਭਾਵ ਤਾਂਗ ਹੈ, ਉਸ ਤਾਂਗ ਨੂੰ ਪੂਰਿਆਂ ਕਰ ਦਿੱਤਾ ਜਾਵੇ।
ਸੰਤ ਜਨਾ ਕੀ ਬਾਂਛੋਂ ਧੂਰ।
ਉਹ ਤਾਂਗ ਕੀ ਹੈ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਸੰਤ ਜਨ, ਜਿਹੜੇ ਸੱਚਮੁੱਚ ਸਤ ਰੂਪ ਹੋ ਗਏ, ਉਹਨਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹਨਾਂ ਦੀ ਚਰਨ ਧੂੜ ਮਿਲ ਜਾਵੇ, ਤਾਂ ਇਹ ਜੀਵਨ ਜਿਹੜਾ ਹੈ ਸੁਚੱਜਾ ਬਣ ਜਾਵੇਗਾ, ਜੀਵਨ ਸੁਗੜ ਬਣ ਜਾਵੇਗਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਿਚਾਰ ਕਰਦਿਆਂ, ਇਤਿਹਾਸ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਕਰਨਾ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਿਓ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਆਪ ਸੰਗਤਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ ਹੈ। ਆਓ ਆਖਰੀ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ।
ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਧੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।